ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਭਗਤਾਰ। ਇੱਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਣ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋ ਗਾਫਲ ਮਸ਼ੌਈ ਸੇ ਪੰਜੀ ਸਰਾਏ ਕੇ ਆਲਮ ਬਗ ਜ਼ੁਰਦ ਸਰੇ ਜਾ ਬਜਾਏ। ਤੋ ਗਾਫਲ ਮਸ਼ੌਈ ਸੇ ਪੰਜੀ ਸਰਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪੁੱਤਰਾਂ ਨਾਲੋਂ ਜ਼ਿਆਦਾ ਆਪ ਗੁਰੂ ਕੇ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰੇਮ ਬਖਸ਼ਿਆ। ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ, ਇਹ ਅਤਕਥਨੀ ਨਹੀਂ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜ ਵੈ ਜੋਗ ਦਾਸ ਗੋਬਿੰਦ ਸਿੰਘ। ਫਤਿਹ ਸਤਿਗੁਰੂ ਕੀ ਦਰਸ ਪਰਸ ਮਿਟੈ ਸੋਗ। ਇਤਨਾ ਆਪ ਜੀਆਂ ਨੂੰ ਵਡਿਆਇਆ, ਜਜਨ ਮੇਰਾ ਯੱਗ ਹੋਮ ਦਾਨ ਪੁੰਨ ਖਾਲਸਾ, ਭਜਨ ਮੇਰਾ ਸਿਮਰਨ ਖਾਲਸਾ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜ ਬੇ ਜੋਗ। ਮੈਂ ਪੂਜਾ ਕਰਦਾ ਤਾਂ ਮੈਂ ਪੂਜਾ ਕਰਦਾ ਖਾਲਸੇ ਦੀ। ਦਾਸ ਗੋਬਿੰਦ ਸਿੰਘ, ਮੈਂ ਖਾਲਸੇ ਦਾ ਦਾਸ ਹਾਂ। ਫਤਿਹ ਸਤਿਗੁਰੂ ਕੀ ਵੱਡਿਆਂ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਨਕ ਨਿਰਮਲ ਪੰਥ ਚਲਾਇਆ, ਉਸ ਦੀ ਫਤਿਹ ਆ। ਦਰਸ ਪਰਸ ਮਿਟੈ ਸੋਗ, ਇੱਕ ਦੂਸਰੇ ਨੂੰ ਮਿਲ ਕਰਕੇ ਖਾਲਸਾ ਜੀ ਮੇਰੇ ਦਰਸ਼ਨ ਕਰਕੇ ਤੇ ਤੁਹਾਡੇ ਦੁੱਖ ਦਲਿੱਦਰ ਦੂਰ ਹੋਣਗੇ। ਇਸ ਕਰਕੇ ਕਲਗੀਧਰ ਸਾਹਿਬ ਜੀ ਦੀ ਇਹ ਜਿੱਤ ਦੀ ਚਿੱਠੀ ਵਿਜੇ ਪੱਤਰ ਜ਼ਫਰਨਾਮੇ ਦੀ ਬਾਣੀ ਆਰੰਭ ਕਰਨ ਤੋਂ ਪਹਿਲਾਂ ਮਾਲਿਕ ਦੇ ਉਸ ਪਵਿੱਤਰ ਰਹਿਤ ਨਾਮੇ ਦੀ ਅਸੀਂ ਅਦੂਲੀ ਨਾ ਕਰੀਏ, ਮੰਨੀਏ ਸਿਰ ਝੁਕਾਈਏ। ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਜਿਤਨੀ ਗੁਰੂ ਕੀ ਸੰਗਤ ਆ ਸਾਹਿਬਾਂ ਦੀ ਬਾਣੀ ਦਾ ਸੋ ਨਮਨ ਕਰਕੇ ਪ੍ਰੇਮ ਸਹਿਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ, ਉਸ ਮਰਦ ਸਤਿਗੁਰਾਂ ਦੀ ਬਾਣੀ ਦਾ ਅਸੀਂ ਉਹ ਅੰਤ ਉਹ ਭੋਗ ਦੀਆਂ ਪੰਕਤੀਆਂ ਇਸ ਜ਼ਫਰਨਾਮੇ ਦੀਆਂ ਮਿਲ ਬੈਠ ਕਰਕੇ ਵਿਚਾਰਨ ਵਾਸਤੇ ਇਕੱਤਰਿਤ ਹੋਏ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਲਮ ਅਤੇ ਕਿਰਪਾਨ ਦੇ ਧਨੀ, ਸ਼ਸਤਰ ਅਤੇ ਸ਼ਾਸਤਰ ਦੇ ਧਨੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਗੁਰੂ ਸਾਹਿਬ ਜੀ ਦੇ ਦਰਸ਼ਨ ਹਨ। ਜਿਸ ਵੇਲੇ ਗੁਰੂ ਕਿਆ ਸਿੱਖਾਂ ਨੇ ਮਾਲਕ ਦੇ ਭਾਣੇ ਅਨੁਸਾਰ ਗੋਬਿੰਦ ਬਾਗ ਜੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਲੱਗ ਗਈ ਆ, ਉਹਦੇ ਵਿੱਚੋਂ ਚੰਦਨ ਦੇ ਦਰਖਤਾਂ ਨੂੰ ਵੱਢ ਕਰਕੇ ਵਾਲਣ ਤਿਆਰ ਕੀਤਾ ਤੇ ਚਿਖਾ ਵਾਲੀ ਗੁਰੂ ਕੀ ਸੰਗਤ ਭਾਈ ਸੰਤੋਖ ਸਿੰਘ ਜੀ ਲਾਂਗਰੀ, ਜਿੱਥੇ ਹੁਣ ਬਾਬਾ ਨਿਧਾਨ ਸਿੰਘ ਜੀ ਦਾ ਲੰਗਰ ਹੈ, ਉੱਥੇ ਗੁਰੂ ਕਲਗੀਧਰ ਸਾਹਿਬ ਜੀ ਦਾ ਲੰਗਰ ਕਿਸੇ ਸਮੇਂ ਹੁੰਦਾ ਸੀ। ਔਰ ਸਤਿਗੁਰਾਂ ਦੇ ਲਾਂਗਰੀ ਭਾਈ ਸੰਤੋਖ ਸਿੰਘ ਜੀ ਨੇ ਉਸ ਚਿਖਾ ਨੂੰ ਲਾਂਬੂ ਲਾਇਆ, ਚਿਖਾ ਵਲਦੀ ਗਈ ਗੁਰੂ ਕੀ ਸੰਗਤ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਣਦੇਹੇ ਸੱਚਖੰਡ ਵੱਲ ਜਾ ਰਹੇ ਆ, ਸਿੱਖਾਂ ਦੀਆਂ ਦੁਹਾਈਆਂ ਪੈ ਗਈਆਂ, ਜਿਸ ਪਿਆਰੇ ਸਿਓ ਨੇਹ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ, ਵਿਰਲਾਪ ਕਰਦੇ ਗੁਰੂ ਕੇ ਸਿੱਖ ਸਤਿਗੁਰਾਂ ਦੀ ਚਿਖਾ ਵੱਲ ਵੱਧਦੇ ਆ, ਇੱਕ ਦੋ ਇੱਕ ਚੜ੍ਹਾਉਂਦੇ ਆ, ਸਾਰੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰਨ ਦਾ ਯਤਨ ਕਰਦੇ ਆ। ਸਤਿਗੁਰੂ ਸਾਹਿਬ ਜੀ ਦੇ ਚਰਨ ਹੱਥਾਂ ਦੇ ਵਿੱਚ ਨਹੀਂ ਆਉਂਦੇ, ਜਿਵੇਂ ਜਿਵੇਂ ਸਿੱਖ ਹੱਥ ਲਾਉਂਦੇ ਆ ਉਵੇਂ ਹੱਥ ਵਿੱਚ ਦੀ ਲੰਘ ਜਾਂਦਾ। ਇਹ ਪ੍ਰਕਾਸ਼ ਹੈ, ਇਹ ਉਹ ਪ੍ਰਕਾਸ਼ ਹੈ ਜਿਵੇਂ ਅਸਮਾਨ ਦੀ ਬਿਜਲੀ ਨੂੰ ਨਹੀਂ ਕੋਈ ਫੜ ਸਕਿਆ, ਜਿਵੇਂ ਰੇਤੇ ਨੂੰ ਮੁੱਠ ਵਿੱਚ ਬੰਦ ਨਹੀਂ ਕਰ ਸਕਿਆ, ਜਿਵੇਂ ਸਮੁੰਦਰ ਦੇ ਪਾਣੀ ਦਾ ਬੁੱਕ ਕਦੇ ਕਾਇਮ ਨਹੀਂ ਰਹਿੰਦਾ, ਜਿਵੇਂ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਗੁਰੂ ਕਲਗੀਧਰ ਸਾਹਿਬ ਜੀ ਦੁਸ਼ਮਣਾਂ ਦੇ ਹੱਥ ਵਿੱਚ ਨਹੀਂ ਆਏ, ਇੰਝ ਸੱਚਖੰਡ ਜਾਣ ਵੇਲੇ ਗੁਰੂ ਕਲਗੀਧਰ ਸਾਹਿਬ ਜੀ ਵਿਰਲਾਪ ਕਰਦੇ ਖਾਲਸੇ ਦੇ ਹੱਥ ਵਿੱਚ ਵੀ ਨਹੀਂ ਆਏ। ਉਸ ਵੇਲੇ ਖਾਲਸਾ ਜੀ ਉੱਪਰ ਤਰਸ ਕਰਕੇ ਮੇਰੇ ਸਾਹਿਬਾਂ ਨੇ ਖਾਲਸੇ ਵੱਲ ਮੁਖਾਤਿਬ ਹੋ ਕਰਕੇ ਕਿਹਾ, ਖਾਲਸਾ ਜੀ ਹੁਣ ਤੋਂ ਮੇਰਾ ਸਰੂਪ ਸ਼ਬਦ ਹੈ। ਔਰ ਜਾਪ ਸਾਹਿਬ ਦੀਆਂ ਪਵਿੱਤਰ ਪੰਕਤੀਆਂ, ਚਿੱਤ ਚਰਨ ਨਾਮ, ਇਹ ਸਾਡੇ ਨਿੱਤ ਨੇਮ ਦਾ ਹਿੱਸਾ ਆ। ਹੁਣ ਮੇਰੇ ਚਰਨ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਔਰ ਨਾਮ ਪ੍ਰਗਟ ਹੋਇਆ ਗੁਰੂ ਕੀ ਬਾਣੀ ਦੁਆਰਾ, ਅੱਜ ਤੋਂ ਬਾਅਦ ਮੇਰਾ ਸਰੂਪ ਮੇਰੀ ਬਾਣੀ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਿਖਾਰੀ ਭਾਈ ਗੁਰਦਾਸ ਸਾਹਿਬ ਜੀ ਹੋਏ ਹਨ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇੱਕ ਓਅੰਕਾਰ ਤੋਂ ਲੈ ਕਰਕੇ 18:10-20 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਲਿਖਾ ਰਹੇ ਆ ਰਾਮਸਰ ਦੇ ਸਰੋਵਰ ਦੇ ਤੱਟ ਉੱਪਰ, ਔਰ ਭਾਈ ਗੁਰਦਾਸ ਸਾਹਿਬ ਜੀ ਲਿਖ ਰਹੇ ਹਨ, ਸਾਡੇ ਵਡੇਰਿਆਂ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਯਥਾਰਥ ਬਖਤਾ ਕਿਹਾ, ਔਰ ਰਹਿਤ ਮਰਿਆਦਾ ਦੇ ਅਨੁਸਾਰ, ਰਹਿਤ ਮਰਿਆਦਾ ਦੀ ਸੋ ਹਰ ਕੌਮ ਦੇ ਹਿੱਸੇ ਦੇ ਵਿੱਚ ਇਹ ਮਾਨਤਾ ਹੈ ਕਿ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਪ੍ਰਮਾਣਿਕ ਆ, ਕਿ ਇਸ ਨੂੰ ਪ੍ਰਮਾਣ ਇਹਦੇ ਵਰਤੇ ਜਾ ਸਕਦੇ ਆ। ਕਿਉਂ? ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਗੁਰੂ ਘਰ ਦੇ ਯਥਾਰਥ ਬਖਤੇ ਆ। ਇਹ ਵਿਚਾਰ ਲੰਬੀ ਹੋਵੇਗੀ, ਯਥਾਰਥ ਬਖਤੇ ਦਾ ਮਤਲਬ ਹੁੰਦਾ ਜਿਹੜਾ ਬੰਦਾ ਕਦੇ ਝੂਠ ਨਹੀਂ ਬੋਲਦਾ, ਹਮੇਸ਼ਾ ਹੀ ਸੱਚ ਬੋਲਦਾ। ਜੇ ਕਿਸੇ ਵੇਲੇ ਕਾਸ਼ੀ ਨਰੇਸ਼ ਨੇ ਆਪ ਜੀ ਦੀਆਂ ਮੁਸ਼ਕਾਂ ਬੰਨੀਆਂ ਔਰ ਗ੍ਰਿਫਤਾਰ ਕਰਕੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਲੈ ਕਰਕੇ ਗਏ, ਅਤੇ ਭਾਈ ਸਾਹਿਬ ਜੀ ਨੇ ਨਾ ਨੁੱਕਰ ਕੋਈ ਬਹਾਨਾ ਨਹੀਂ ਲਾਇਆ, ਮੰਨ ਲਿਆ, ਸੱਚ ਸਤਿਗੁਰਾਂ ਦਾ ਵੱਡਾ ਮੰਨਿਆ ਔਰ ਚੱਲ ਪਏ। ਇਸੇ ਤਰੀਕੇ ਦੇ ਨਾਲ ਸ੍ਰੀ ਦਸਮ ਗ੍ਰੰਥ ਦਾ ਮੁੱਖ ਲਿਖਾਰੀ ਭਾਈ ਮਣੀ ਸਿੰਘ ਸਾਹਿਬ ਜੀ ਨੂੰ ਮੰਨਿਆ ਗਿਆ। ਉਹ ਗੁਰੂ ਕਾ ਸਿੱਖ ਜਿਹੜਾ ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਨ, ਜੇ ਤਨ ਦਿੱਤਿਆਂ ਹਰ ਮਿਲੇ ਤਉ ਵੀ ਸਸਤਾ ਜਾਣ, ਜਿਹੜੇ ਗੁਰੂ ਕੇ ਸਿੱਖ ਨੇ ਸਰੀਰ ਦਾ ਕੋਈ ਮੁੱਲ ਨਾ ਮੰਨਿਆ, ਬੰਦ ਬੰਦ ਕਟਵਾ ਕਰਕੇ ਇਹ ਆਖਿਆ, ਜੇ ਸਰੀਰ ਮਿੱਟੀ ਦੀ ਢੇਰੀ ਬਦਲੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਮਿਲਦਾ ਤਾਂ ਬੜਾ ਸਸਤਾ ਸੌਦਾ ਜੇ। ਉਸ ਗੁਰੂ ਕੇ ਸਿੱਖ ਨੂੰ ਇਸ ਬਾਣੀ ਲਿਖਣ ਦਾ ਸੁਭਾਗ ਮਿਲਿਆ, ਔਰ ਉਸ ਗੁਰੂ ਕੇ ਸਿੱਖ ਦੀ ਸੱਚਾਈ, ਅਕਾਲ ਉਸਤਤ ਦੀ ਬਾਣੀ ਦਾ ਦਰਸ਼ਨ ਕਰੋ। ਅਕਾਲ ਉਸਤਤ ਦੀ ਬਾਣੀ ਦਾ ਸਿਰਲੇਖ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅੱਗੇ ਲਿਖਾਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸਖਤ ਪਾਤਸ਼ਾਹੀ ਦਸਵੀਂ। ਅਕਾਲ ਪੁਰਖ ਦੀ ਰੱਛਾ ਹਮਨੈ, ਸਰਬ ਲੋਕ ਦੀ ਰੱਛਾ ਹਮਨੈ, ਸਰਬ ਕਾਲ ਜੀ ਦੀ ਰੱਛਾ ਹਮਨੈ, ਸਰਬ ਲੋਕ ਜੀ ਦੀ ਸਦਾ ਰੱਛਾ ਹਮਨੈ। ਅੱਗੇ ਲਿਖਾਰੀ ਕੇ ਦਸਖਤ। ਹੁਣ ਇਹਦੇ ਵਿੱਚ ਵਿਚਾਰਨ ਵਾਲਾ ਨੁਕਤਾ ਹੈ, ਜੋ ਉਹ ਪਾਵਨ ਔਰ ਪਵਿੱਤਰ ਸਰੂਪ ਹੈ ਦਸਮ ਗ੍ਰੰਥ ਦਾ, ਜਿਹਦੇ ਵਿੱਚ ਇਹ ਦਰਸ਼ਨ ਹੁੰਦੇ ਆ, ਉਹਦੇ ਵਿੱਚ ਜਿਹੜੀਆਂ ਇਹ ਪਹਿਲੀਆਂ ਪੰਕਤੀਆਂ, ਇਹ ਮੰਗਲਾ ਚਰਨ ਹੈ, ਅਕਾਲ ਪੁਰਖ ਦੀ ਰੱਛਾ ਹਮਨੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਕਲਮ ਨਾਲ ਖੁਦ ਆਪ ਲਿਖੀਆਂ, ਇਸ ਕਰਕੇ ਉੱਪਰ ਲਿਖਿਆ ਹੈ ਉਤਾਰ ਖਾਸੇ ਦਸਖਤ ਪਾਤਸ਼ਾਹੀ ਦਸਵੀਂ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਸਤੇ ਮੁਬਾਰਕ, ਉਹਨਾਂ ਦੇ ਪਵਿੱਤਰ ਕਰਕਮਲਾਂ ਦੇ ਨਾਲ ਬਾਣੀ ਲਿਖੀ ਗਈ। ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਲਮ ਦਵਾਤ ਭਾਈ ਮਣੀ ਸਿੰਘ ਸਾਹਿਬ ਜੀ ਨੂੰ ਫੜਾ ਦਿੱਤੀ, ਉੱਥੇ ਜਾ ਕਰਕੇ ਭਾਈ ਮਣੀ ਸਿੰਘ ਸਾਹਿਬ ਜੀ ਨੇ ਕਲਮ ਫੜੀ, ਮਸਤਕ ਨਾਲ ਲਾਈ, ਨਮਸਕਾਰ ਕੀਤਾ ਔਰ ਲਿਖਿਆ ਅੱਗੇ ਲਿਖਾਰੀ ਕੇ ਦਸਖਤ, ਹੁਣ ਮੈਂ ਲਿਖ ਰਿਹਾ, ਤਵੈ ਪ੍ਰਸਾਦ ਚੌਪਈ ਪ੍ਰਣਵੋ ਆਦਿ ਏਕੰਕਾਰਾ ਜਲ ਥਲ ਮਹੀਅਲ ਕੀਓ ਪਸਾਰਾ, ਅਗਾਂਹ ਅਕਾਲ ਉਸਤਤ ਦੀ ਬਾਣੀ ਸਾਰੀ ਸੋ ਭਾਈ ਮਣੀ ਸਿੰਘ ਸਾਹਿਬ ਜੀ ਨੇ ਲਿਖੀ। ਇਹ ਗੱਲ ਦੀ ਸਾਂਝ ਪਾਉਣ ਦਾ ਮੇਰਾ ਮਤਲਬ, ਸਤਿਗੁਰਾਂ ਨੇ ਜਿਹੜੇ ਬਾਣੀ ਦੇ ਲਿਖਾਰੀ ਵਰਤੇ ਆ, ਭਾਈ ਗੁਰਦਾਸ ਸਾਹਿਬ ਜੀ ਦਾ ਜੀਵਨ ਇਤਨਾ ਉੱਚਾ ਸੁੱਚਾ ਹੈ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋਈ ਉਸ ਵੇਲੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ, ਇਹ ਤਿੰਨੇ ਲੱਗੇ ਸੀ ਉਸ ਥੜੇ ਦੀ ਅਕਾਲ ਬੁੰਗਾ ਸਾਹਿਬ ਜੀ ਦੀ ਸੇਵਾ ਦੇ ਵਿੱਚ। ਚੌਥੇ ਬੰਦੇ ਦਾ ਹੱਥ ਨਹੀਂ ਲਵਾਇਆ, ਇਹ ਅਕਾਲ ਦਾ ਤਖ਼ਤ ਆ ਅਤੇ ਬ੍ਰਹਮ ਗਿਆਨੀ ਅਕਾਲ ਪੁਜਾਰੀ ਉਹਨਾਂ ਨੂੰ ਹੀ ਲਾਈਏ। ਇਸੇ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਿਖਾਰੀ ਇਤਨੇ ਪਵਿੱਤਰ ਹਨ ਅਤੇ ਉਤਨੇ ਹੀ ਦਸਮ ਗ੍ਰੰਥ ਦੇ ਭਾਈ ਮਣੀ ਸਿੰਘ ਸਾਹਿਬ ਜੀ, ਉਹਨਾਂ ਨੂੰ ਇਹ ਮਾਣ ਅਤੇ ਮੁਰਾਤਬਾ ਬਖਸ਼ਿਆ। ਸਾਧ ਸੰਗਤ ਜੀ, ਜ਼ਫਰਨਾਮੇ ਦੇ ਨਾਲ ਔਰੰਗੇ ਦੀ ਮੌਤ ਹੋਈ। ਸਾਡਾ ਇਤਿਹਾਸ ਕਹਿੰਦਾ, ਆਪਾਂ ਕਥਾ ਦੇ ਆਰੰਭ ਦੇ ਵਿੱਚ ਹੀ ਵਿਚਾਰਾਂ ਕੀਤੀਆਂ ਸੀ ਸਾਰੀਆਂ, ਕਿ ਸਿੱਖਾਂ ਨੇ ਕਿਹਾ ਇੰਨੇ ਜ਼ੁਲਮ ਔਰ ਤਸ਼ੱਦਦ ਕਰ ਕਰਕੇ ਅਤੇ ਨਰੰਗਾ ਹਾਲੇ ਵੀ ਜਿਉਂਦਾ, ਕਲਗੀਧਰ ਸਾਹਿਬ ਜੀ ਦੁਨੀਆਂ ਦੀਆਂ ਤਵਾਰੀਖਾਂ ਕੀ ਕਹਿਣਗੀਆਂ। ਕਲਗੀਧਰ ਸਾਹਿਬ ਜੀ ਨੇ ਉਸ ਵੇਲੇ ਸਿੱਖਾਂ ਨੂੰ ਪੁੱਛਿਆ ਕਿ ਸਿੱਖੋ, ਜੇ ਹੁਕਮ ਹੋਵੇ, ਜੇ ਤੁਸੀਂ ਚਾਹੁੰਦੇ ਹੋ ਤੇ ਆਪਾਂ ਜੰਗ ਦੇ ਵਿੱਚ ਵੀ ਉਸ ਨੂੰ ਹਰਾ ਸਕਦੇ ਹਾਂ। ਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਹੋਰ ਕੀ ਲੋੜ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ, ਇੱਕ ਹੋਰ ਵੀ ਤਰੀਕਾ ਇਹ ਆ ਕਿ ਜੇ ਦੁਸ਼ਮਣ ਨੂੰ ਜ਼ਹਿਰ ਦੇਣ ਦੀ ਬਜਾਏ ਜੇ ਉਹਨੂੰ ਗੁੜ ਦੇ ਕੇ ਮਾਰ ਦਈਏ ਤੇ ਉਹ ਠੀਕ ਰਹੇਗਾ। ਤੇ ਖਾਲਸੇ ਨੇ ਨਮਸਕਾਰਾਂ ਕੀਤੀਆਂ ਕਿ ਮਾਲਕ, ਅਸੀਂ ਨਹੀਂ ਸਮਝ ਸਕਦੇ ਆਪ ਜੀ ਦੀ ਗਮਤਾ ਨੂੰ, ਪਰ ਇਹ ਗੱਲ ਤਾਂ ਸਮਝਣ ਵਾਲੀ ਆ, ਜੇ ਗੁੜ ਦੇ ਕਰਕੇ ਤੇ ਨਰੰਗਾ ਮਰ ਸਕਦਾ ਤੇ ਫਿਰ ਦੁਸ਼ਮਣ ਨੂੰ ਜ਼ਹਿਰ ਕਾਹਦੇ ਵਾਸਤੇ ਉਹਦੇ ਤਾਂ ਹੀ ਵਰਤਣੀ ਆ, ਤੁਸੀਂ ਗੁੜ ਦੇ ਕੇ ਮਾਰ ਦਵੋ। ਔਰ ਗੁਰੂ ਕਲਗੀਧਰ ਸਾਹਿਬ ਜੀ ਨੇ ਵਿਜੇ ਪੱਤਰੀ ਇਹ ਜ਼ਫਰਨਾਮਾ ਲਿਖਿਆ। ਸਾਧ ਸੰਗਤ ਜੀ, ਮਰਨਾ ਹਰ ਕਿਸੇ ਨੇ ਹੈ, ਹਰ ਬੰਦੇ ਨੇ ਮਰਨਾ। ਜਿਹੜੀ ਚੀਜ਼ ਤੇ ਸ਼ੈ ਦੁਨੀਆਂ ਤੇ ਸ਼ੈ ਆਈ ਆ ਉਹਨੇ ਮਰਨਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਕਲਮ ਦੇ ਨਾਲ ਲਿਖਿਆ, ਜਦੋਂ ਅਕਾਲ ਉਸਤਤ ਪਾਉਂਟਾ ਸਾਹਿਬ ਜੀ ਦੇ ਵਿੱਚ ਆਪ ਜੀ ਲਿਖਾ ਰਹੇ ਸੀ, ਉਸ ਵੇਲੇ ਯਮੁਨਾ ਦੇ ਕੰਢੇ ਤੇ ਮਾਲਕ ਬੈਠੇ, ਇੱਕ ਬਾਰਾਂ ਸਿੰਘਾ ਆਇਆ। ਔਰ ਬਾਰਾਂ ਸਿੰਘਾ ਤੁਸੀਂ ਵੇਖਿਆ ਹੋਣਾ, ਹੁਣ ਤਾਂ ਪੰਜਾਬ ਦੇ ਵਿੱਚ ਇਹ ਜੀਵ ਜੰਤੂ ਇਹ ਇੰਨੇ ਹੁੰਦੇ ਨਹੀਂ, ਵਾਤਾਵਰਨ ਹੀ ਇੰਨਾ ਦੂਸ਼ਿਤ ਹੋ ਗਿਆ ਔਰ ਲੋਕ ਸ਼ਿਕਾਰ ਤੇ ਹੁਣ ਕੋਈ ਖੇਡਦੇ ਨਹੀਂ ਹੈਗੇ, ਲੇਕਿਨ ਸ਼ਿਕਾਰ ਦੇ ਨਾਮ 'ਤੇ ਉਹਨਾਂ ਦੀਆਂ ਖੱਲਾਂ, ਉਹਨਾਂ ਦੇ ਸਿੰਘ ਵੇਚ ਕੇ ਤਾਂ ਇਹ ਸਾਰੀਆਂ ਨਸਲਾਂ ਹੀ ਖਤਮ ਕਰ ਦਿੱਤੀਆਂ। ਕਦੇ ਪੰਜਾਬ ਔਰ ਇਹ ਸਾਰੇ ਪਹਾੜੀ ਇਲਾਕੇ ਦੇ ਵਿੱਚ ਹਿਰਨਾ, ਸ਼ੇਰ ਅਤੇ ਬਾਰਾਂ ਸਿੰਘੇ ਬਹੁਤ ਜ਼ਿਆਦਾ ਸੁੰਦਰ ਅਤੇ ਰਮਣੀਕ, ਹੁਣ ਤਾਂ ਪੰਜਾਬ ਦੇ ਵਿੱਚ ਮੋਰੇ ਹੀ ਨਹੀਂ ਕਿਸੇ ਸੋ ਦੇਖਣ ਨੂੰ ਮਿਲਦੇ। ਸਾਧ ਸੰਗਤ ਜੀ, ਬਾਰਾਂ ਸਿੰਘਾਂ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਧਿਆਨ ਦੇ ਨਾਲ ਯਮੁਨਾ ਤੱਟ 'ਤੇ ਬੈਠੇ ਆ। ਬਾਰਾਂ ਸਿੰਘਾਂ ਦਰਿਆ ਦੇ ਕੰਢੇ ਉੱਪਰ ਆਇਆ, ਪਾਣੀ ਪੀਣ ਲੱਗਾ। ਜਦੋਂ ਪਾਣੀ ਪੀਣ ਲੱਗਾ, ਇੱਕ ਮੱਛੀ, ਇਹੋ ਜਿਹੀਆਂ ਮੱਛੀਆਂ ਹੁੰਦੀਆਂ ਜਿਹੜੀਆਂ ਥੋੜ੍ਹੀਆਂ ਕੁ ਅਸਮਾਨ ਦੇ ਵਿੱਚ ਉੱਡਦੀਆਂ, ਫਿਰ ਤਾਰੀ ਲਾ ਕਰਕੇ ਅਤੇ ਦੁਬਾਰਾ ਪਾਣੀ ਵਿੱਚ ਆ ਜਾਂਦੀਆਂ। ਇਹੋ ਜਿਹੀ ਇੱਕ ਮੱਛੀ ਪਾਣੀ ਦੇ ਬੁਦਬੁਦੇ ਵਿੱਚੋਂ ਉੱਠੀ ਔਰ ਬਾਰਾਂ ਸਿੰਘਾਂ ਦੇ ਜਿਹੜੇ ਸਿੰਘ ਸੀ ਉਹਨਾਂ ਦੇ ਵਿੱਚ ਖੁੱਭ ਕੇ ਤਾਂ ਉਹਦਾ ਅੰਤ ਹੋ ਗਿਆ। ਔਰ ਉੱਧਰੋਂ ਅਸਮਾਨ ਦੇ ਵਿੱਚੋਂ ਇਲ ਉੜੀ ਜਾਂਦੀ ਆ। ਇਲ ਨੇ ਵੇਖਿਆ ਕਿ ਬਾਰਾਂ ਸਿੰਘਾਂ ਦੇ ਸਿਰ ਦੇ ਵਿੱਚ ਉਹਨੂੰ ਮੱਛੀ ਦਿਸੀ ਉਹਦੀ, ਕਿਉਂਕਿ ਬਾਜਾਂ ਅਤੇ ਜਿਹੜੇ ਅਸਮਾਨੀ ਪੰਛੀ ਹੁੰਦੇ ਇਹਨਾਂ ਦੀ ਨਿਗਾਹ ਵਾਲੀ ਸ਼ਿਕਾਰ ਵਾਲੀ ਹੁੰਦੀ ਆ। ਉਹਨੇ ਇਕੱਲਾ ਅਤੇ ਇਕੱਲਾ ਮੱਛੀ ਨੂੰ ਵੇਖਿਆ, ਮੱਛੀ ਨੂੰ ਝਪਟਣ ਵਾਸਤੇ ਅਸਮਾਨ 'ਚ ਉਤਰੀ ਅਤੇ ਜਾ ਕਰਕੇ ਜਦੋਂ ਖਾਣ ਲੱਗੀ ਅਤੇ ਬਾਰਾਂ ਸਿੰਘੇ ਦੇ ਜੋ ਸਿੰਘ ਸੀ ਉਹਨਾਂ ਦੇ ਵਿੱਚ ਫਸ ਕੇ ਅਤੇ ਉਸ ਇਲ ਦਾ ਵੀ ਅੰਤ ਹੋ ਗਿਆ। ਸਾਧ ਸੰਗਤ ਜੀ, ਉੱਧਰ ਸ਼ਿਕਾਰੀ ਸੀ, ਸ਼ਿਕਾਰੀ ਲੰਮਾ ਪਿਆ ਔਰ ਤੀਰ ਸਾਧਿਆ ਹੋਇਆ, ਉਹਨੇ ਤੀਰ ਕਮਾਨ ਦੇ ਨਾਲ ਜੋੜਿਆ, ਚਿੱਲੇ ਤੋਂ ਛੋੜਿਆ ਅਤੇ ਜਾ ਕਰਕੇ ਬਾਰਾਂ ਸਿੰਘੇ ਦੇ ਵਿੱਚ ਲੱਗਾ। ਸੋ ਨਾ ਰਿਹਾ ਬਾਰਾਂ ਸਿੰਘਾਂ, ਨਾ ਰਹੀ ਮੱਛੀ ਅਤੇ ਨਾ ਰਿਹਾ ਅਸਮਾਨ ਦੇ ਵਿੱਚ ਉੜਨ ਵਾਲਾ ਇਲ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਕਾਲ ਉਸਤ ਦੇ ਵਿੱਚ ਉਸ ਵੇਲੇ ਬਾਣੀ ਲਿਖੀ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਜਲ ਕਿੱਥੇ ਆ ਥਲ ਜ਼ਮੀਨ ਕਿੱਥੇ ਆ, ਗਗਨ ਕੇ ਗੌਣ ਕਹਾਂ, ਅਸਮਾਨ ਦੇ ਵਿੱਚ ਉੜਨ ਵਾਲੀ ਇਲ ਕਿਧਰੇ ਆ, ਜਲ ਕਹਾਂ ਥਲ ਕਹਾਂ, ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਂਗੇ, ਅੰਤ ਨੂੰ ਕਾਲ ਦਾ ਖਵਾਜਾ ਹਰ ਕਿਸੇ ਨੂੰ ਹੋਣਾ ਪਵੇਗਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਨੇ ਹਰ ਕਿਸੇ ਨੂੰ ਲੈ ਲੈਣਾ, ਪਰ ਸਾਧ ਸੰਗਤ ਜੀ ਪਛਤਾਵੇ ਦੀ ਮੌਤ ਨਾਲੋਂ ਕੋਈ ਭਿਆਨਕ ਮੌਤ ਦੁਨੀਆਂ ਦੇ ਵਿੱਚ ਹੈ ਨਹੀਂ। ਇਹ ਨੁਰੰਗੇ ਦੇ ਨਸੀਬ ਦੇ ਵਿੱਚ ਹੋਈ। ਪਹਿਲੋਂ ਵੀ ਆਪਾਂ ਇਹ ਬੜੇ ਪ੍ਰੇਮ ਦੇ ਨਾਲ ਸਰਵਣ ਕੀਤਾ ਸੀ ਕਿ ਕਿਵੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਨਰੰਗੇ ਨੂੰ ਜਿਸ ਵੇਲੇ ਮੱਕੇ ਦੇ ਵਿੱਚ ਉਹ ਆਪਣੀ ਸੂਖਮ ਦੇਹ ਲੈ ਕਰਕੇ ਜਾਂਦਾ ਸੀ, ਉਧਰੋਂ ਗੁਰੂ ਕਲਗੀਧਰ ਸਾਹਿਬ ਜੀ ਆਏ ਨੀਲੇ ਦੇ ਸ਼ਾਹ ਅਸਵਾਰ, ਔਰ ਉਹਨਾਂ ਨੇ ਨਰੰਗੇ ਨੂੰ ਉਸ ਵੇਲੇ ਉਹ ਕਟਾਰ ਜਿਹਦਾ ਨਾਂ ਕਪੀਰਾ ਕਪੀਰਾ ਨਾਵੇਂ ਕਟਾਰ ਵਿਖਾਈ ਸੀ ਕਿ ਇਹਦੇ ਨਾਲ ਤੈਨੂੰ ਮਾਰਨਾ, ਪਰ ਪਾਪੀਆ ਤੇਰੇ ਕਰਮਾਂ ਦੇ ਵਿੱਚ ਨਹੀਂ, ਜਿਹਦੇ ਤਾਂ ਹੀ ਗੁਰੂ ਦੀ ਕਰਦ, ਗੁਰੂ ਦੀ ਕਿਰਪਾਨ, ਗੁਰੂ ਦਾ ਤੀਰ, ਗੁਰੂ ਦਾ ਵਰਸ਼ਾ, ਗੁਰੂ ਦੇ ਦਸਤਾਂ ਦੇ ਨਾਲ ਛੋਇਆ ਹੋਇਆ ਕੋਈ ਵੀ ਸ਼ਸਤਰ ਜਿਸ ਤਾਈਂ ਲੱਗਦਾ ਉਸਦਾ ਉਧਾਰ ਹੋ ਜਾਂਦਾ। ਤੇਰੇ ਕਰਮਾਂ ਦੇ ਵਿੱਚ ਉਧਾਰ ਨਹੀਂ ਪਾਪੀਆ, ਪਰ ਇਹ ਕਪੀਰਾ ਲੈਣ ਵਾਸਤੇ ਸਾਡਾ ਸਿੱਖ ਭਾਈ ਦਇਆ ਸਿੰਘ ਤੇਰੇ ਕੋਲ ਆਇਆ, ਉਹਨੂੰ ਤੂੰ ਦੇ ਦੇਈਂ। ਸੋ ਸਾਧ ਸੰਗਤ ਜੀ, ਗੁਰੂ ਕਲਗੀਧਰ ਸਾਹਿਬ ਜੀ ਕਿਸ ਸ਼ਾਹੀ ਆਲਮ ਦੇ ਵਿੱਚ ਔਰ ਰੂਹਾਨੀਅਤ ਦੇ ਉੱਪਰਲੇ ਪੱਧਰ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਬਾਣੀ ਪਾਵਨ ਔਰ ਪਵਿੱਤਰ ਉਚਾਰ ਰਹੇ ਹਨ, ਬੜੇ ਪ੍ਰੇਮ ਦੇ ਨਾਲ ਸਰਵਣ ਕਰੋ, ਅਸੀਸ ਬਖਸ਼ੋ ਜੀ, ਪ੍ਰੇਮ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।
ਤੂੰ ਗਾਫਲ ਮਸ਼ੌਈ ਸਪੰਜੀ ਸਰਾਏ,
ਤੂੰ ਗਾਫਲ, ਤੂੰ ਅਵੇਸਲਾ ਹੋ ਗਿਆ। ਔਰ ਕਿਉਂ ਤੂੰ ਅਵੇਸਲਾ ਹੁੰਦਾ, ਤੈਨੂੰ ਇਹ ਸਮਝ ਨਹੀਂ ਹੈ, ਤੈਨੂੰ ਕਿਹੜੀ ਗੱਲ ਦੀ ਸਮਝ ਨਹੀਂ, ਫਿਰ ਪੜ ਦਵੋ।
ਤੂੰ ਗਾਫਲ ਮਸ਼ੌਈ ਸਪੰਜੀ ਸਰਾਏ,
ਇਹ ਜਿਹੜੀ ਦੁਨੀਆ, ਇਹ ਦੁਨੀਆ ਇੱਕ ਸਰਾਂ ਹੈ। ਸਰਾਂ ਕਿਹੜੀ ਹੁੰਦੀ ਆ? ਸਰਾਂ ਉਹਦੇ ਵਿੱਚ ਹੁੰਦੀ ਆ ਮਹਿਮਾਨ ਖਾਨਾ, ਜਿਹਦੇ ਵਿੱਚ ਪ੍ਰਾਹੁਣਿਆਂ ਨੇ ਆਉਣਾ ਆ, ਦੋ ਦਿਨ ਰਹਿਣਾ ਤੇ ਇਸ ਮੇਲੇ ਤੋਂ ਚਲੇ ਜਾਣਾ। ਇੱਥੇ ਰਹਿਣਾ ਦੁਨੀਆ ਦੇ ਉੱਪਰ ਕਿਸੇ ਨੇ ਨਹੀਂ। ਸਾਹਿਬ ਕਬੀਰ ਜੀ ਨੇ ਸ਼ਬਦ ਵੀ ਲਿਖਿਆ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ, ਦਸਤ ਨਾਮ ਹੱਥ ਦਾ ਗੀਰੀ ਨਾ ਫੜਨ ਦਾ। ਇਹ ਦੁਨੀਆ ਦੇ ਉੱਪਰ ਕੋਈ ਆਪਣਾ ਪੰਜਾ ਜਮਾ ਨਹੀਂ ਸਕਦਾ ਕਿ ਇੱਥੇ ਹੀ ਰਹਿਣਾ ਜਾਣਾ ਹਰ ਕਿਸੇ ਨੂੰ ਪੈਣਾ। ਔਰ ਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਇਹ ਦੁਨੀਆ ਸਰਾਂ ਹੈ। ਸਰਾਂ ਕਿੱਦਾਂ ਦੀ ਆ? ਮਾਲੇ ਕਹਿੰਦੇ ਸੇ ਪੰਜੀ ਸਰਾਏ, ਸੇ ਨਾਮ ਹੈ ਤਿੰਨ ਦਾ ਔਰ ਪੰਜ ਨਾਮ ਹੈ, ਪੰਜੀ ਨਾਮ ਹੈ ਪੰਜ ਦਾ, ਸੇ ਤਿੰਨ ਤੇ ਪੰਜੀ ਪੰਜ, ਤਿੰਨ ਤੇ ਪੰਜ ਗੁਰੂ ਕੀ ਸੰਗਤ ਅੱਠ ਹੋ ਜਾਂਦੇ ਆ। ਔਰ ਬਹੁਤ ਸਾਰੇ ਟੀਕਾਕਾਰਾਂ ਨੇ ਇੱਥੇ ਅਰਥ ਇਹ ਦਿੱਤੇ ਆ ਕਿ ਸਿਪੰਜੀ ਸਰਾਏ, ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਔਦ ਘਟੇ ਦਿਨ ਸਰੈ ਨਾਰੇ, ਕਿ ਦਿਨ ਤੇ ਰਾਤ ਇਹ ਮਿਲ ਕਰਕੇ ਫਿਰ ਉਮਰ ਘਟਦੀ ਆ, ਕਿ ਅੱਠ ਦਿਨ ਭਾਵ ਦਿਨ ਦਿਨ ਕਰਕੇ ਤੇ ਹਫ਼ਤਾ ਬਣਦਾ ਹਫ਼ਤਾ ਹਫ਼ਤਾ ਕਰਕੇ ਤੇਰੀ ਜ਼ਿੰਦਗੀ ਰੂਪੀ ਸਰਾਏ ਨਿਕਲ ਜਾਣੀ ਆ, ਤੂੰ ਗਾਫਿਲ, ਤੂੰ ਅਵੇਸਲਾ ਹੋ ਗਿਆ ਹੈ। ਇਹ ਸਾਰੇ ਟੀਕਾਕਾਰਿਆਂ ਦਾ ਬਹੁ ਮਤ ਆ ਕਿ ਸਾਹਿਬਾਂ ਨੇ ਇਹ ਇੱਥੇ ਪ੍ਰਗਟ ਉਹਨੂੰ ਬਾਤ ਕੀਤੀ ਆ ਕਿ ਤੇਰਾ ਹੁਣ ਅੰਤ ਆ ਗਿਆ। ਇਹ ਦੁਨੀਆ ਅੱਠਾਂ ਦਿਨਾਂ ਦਾ ਮੇਲਾ ਹੈ, ਇਹ ਇਸ ਪੰਕਤੀ ਦਾ ਪਹਿਲਾ ਅਰਥ ਆ। ਫਿਰ ਪੜ ਦਵੋ ਜੀ।
ਗਾਫਲ ਮਸ਼ੌਈ ਸਪੰਜੀ ਸਰਾਏ,
ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇੱਕ ਅਰਥ ਨਹੀਂ ਹੁੰਦੇ, ਬਹੁਤ ਅਰਥ ਹੁੰਦੇ ਆ। ਵਾਹਿਗੁਰੂ ਸ਼ਬਦ ਦੇ 500 ਅਰਥ ਗਿਆਨੀ ਈਸ਼ਰ ਸਿੰਘ ਜੀ, ਜੋ ਕਾਸ਼ੀ ਵਾਲੇ ਮਹਾਂਪੁਰਸ਼ ਹੋਏ ਆ, ਉਹਨਾਂ ਨੇ ਉਚਾਰੇ ਸੀ। ਜਦੋਂ ਪੰਡਿਤਾਂ ਨੇ ਇਹ ਆਖਿਆ ਸੀ ਨਾ ਕਿ ਤੁਹਾਡਾ ਜਿਹੜਾ ਗੁਰਮੰਤਰ ਹੈ ਇਹ ਕਦੇ ਅਸੀਂ ਵੇਦਾਂ ਕਤੀਬਾਂ 'ਚ ਤਾਂ ਸੁਣਿਆ ਨਹੀਂ, ਤਿੰਨ ਯੁੱਗ ਦੇ ਲੋਕ ਉਹਨਾਂ ਨੂੰ ਤਾਂ ਇਸ ਮੰਤਰ ਨਾਲ ਕੋਈ ਮਤਲਬ ਨਹੀਂ, ਤੁਹਾਡੇ ਬਾਬੇ ਨੇ ਤੁਹਾਨੂੰ ਵਾਹਿਗੁਰੂ ਦੇ ਦਿੱਤਾ, ਇਹਦਾ ਕੋਈ ਮਤਲਬ ਨਹੀਂ। ਉਸ ਵੇਲੇ ਗੁਰੂ ਕੇ ਸਿੱਖ ਨੇ ਅਰਦਾਸ ਬੇਨਤੀ ਕੀਤੀ ਪੰਡਿਤ ਗਿਆਨੀ ਈਸ਼ਰ ਸਿੰਘ ਜੀ ਨੇ, ਔਰ ਜਦੋਂ ਅਰਦਾਸ ਕੀਤੀ ਸਾਹਿਬਾਂ ਦੇ ਚਰਨਾਂ ਦੇ ਵਿੱਚ ਕਿ ਜਿਵੇਂ ਤੁਸੀਂ ਛੱਜੂ ਝਿਊਰ ਉੱਪਰ ਕਿਰਪਾ ਕੀਤੀ, ਉਹ ਗੁੰਗਾ ਸੀ ਔਰ ਸੀ ਵੀ ਅਨਪੜ੍ਹ, ਤੁਹਾਡੀ ਬਾਣੀ ਆ ਜੋ ਪ੍ਰਾਣੀ ਪਰਮ ਪੁਰਖ ਧਿਆਵੈ ਪੜਿਆ ਅਨਪੜਿਆ ਪਰਮ ਗਤ ਪਾਵੈ। ਮੈਂ ਬੇਸ਼ੱਕ ਇਹਨਾਂ ਦੀ ਨਜ਼ਰਾਂ ਦੇ ਵਿੱਚ ਵਿਦਵਾਨ ਆ, ਪਰ ਸਾਹਿਬ ਜੀ ਮੈਂ ਤੁਹਾਡੇ ਸਾਹਮਣੇ ਇੱਕ ਤੁੱਛ ਜਿਹਾ ਤੁਹਾਡਾ ਬੱਚਾ ਆ, ਮੇਰੇ ਉੱਪਰ ਕਿਰਪਾ ਕਰੋ। ਉਸ ਵੇਲੇ ਗਿਆਨੀ ਜੀ ਨੇ ਜਦੋਂ ਅਰਦਾਸਾ ਸੋਧਿਆ, ਸਾਹਿਬਾਨ ਨੇ ਉਹਨਾਂ ਦੀ ਮਤ ਦੇ ਵਿੱਚ ਇਹੋ ਜਿਹਾ ਰੋਸ਼ਨ ਦਿਮਾਗ ਉਹਨਾਂ ਨੂੰ ਬਖਸ਼ਿਆ, ਉਹਨਾਂ ਦੀ ਬੁੱਧ ਵਿੱਚ ਪ੍ਰਕਾਸ਼ ਕੀਤਾ ਔਰ 500 ਅਰਥ ਵਾਹਿਗੁਰੂ ਦੇ ਪ੍ਰਗਟ ਕੀਤੇ। ਔਰ ਗੁਰੂ ਕੀ ਸੰਗਤ, ਜੇ ਕਿਸੇ ਨੂੰ ਇਹ ਅੱਥ ਕਥਨੀ ਲੱਗਦੀ ਹੋਵੇ ਕਿ ਇਹ ਕਥਾ ਕਹਾਣੀਆਂ ਬਣਾਈਆਂ, ਜਦੋਂ ਮੈਂ ਕਾਸ਼ੀ ਗਿਆ ਸੀ ਉਸ ਵੇਲੇ ਉੱਥੇ ਦੇ ਸੰਤਾਂ ਤੋਂ ਮੈਂ ਇਹ ਮੰਗ ਕਰਕੇ ਇਹ ਪੋਥੀ ਲਈ, ਕਿਉਂ ਕਰਕੇ ਉਸ ਵੇਲੇ ਉਹਨਾਂ ਦੇ ਜਿਹੜੇ ਚੇਲੇ ਸੀ ਉਹਨਾਂ ਗੁਰਮੁਖ ਪਿਆਰਿਆਂ ਦੇ, ਜੋ ਉਹਨਾਂ ਪਾਸੋਂ ਸਿੱਖਿਆ ਲੈਂਦੇ ਸਨ, ਸੰਥਿਆ ਕਰਦੇ ਸਨ, ਉਹਨਾਂ ਨੇ ਉਹ ਅਰਥ ਲਿਖੇ ਔਰ ਵਾਹਿਗੁਰੂ ਮੰਤਰਾਰਥ ਉਹ ਅੱਧੀ ਪੋਥੀ ਸੋ ਸੰਸਕ੍ਰਿਤ ਦੇ ਵਿੱਚ ਆ, ਕੁਛ ਹਿੱਸਾ ਉਸਦਾ ਗੁਰਮੁਖੀ ਦੇ ਵਿੱਚ ਆ, ਅਤੇ ਉਹ ਦਾਸ ਨੂੰ ਉੱਥੋਂ ਪ੍ਰਾਪਤ ਹੋਈ। ਪਰ ਗੁਰੂ ਕੀ ਸੰਗਤ, ਉਹਦੇ ਵਿੱਚ ਅਰਥ ਉਸ ਤੁਰੀਆ ਪਦ ਦੇ ਹਨ, ਵੇਦਾਂ ਔਰ ਕਿਤੇਬਾਂ ਦੀਆਂ ਸੁਰਤੀਆਂ ਔਰ ਕੁਰਾਨ ਦੀਆਂ ਆਇਤਾਂ ਦੇ ਹਨ। ਜੇ ਕਿਸੇ ਦੀ ਓਨੀ ਪੜ੍ਹਾਈ ਹੋਵੇਗੀ ਤਾਂ ਉਹਨਾਂ ਸਮਝ ਆਵੇਗਾ, ਅਤੇ ਮੇਰੇ ਪੱਲੇ 'ਤੇ ਉਹ ਕੁਛ ਪਿਆ ਨਹੀਂ। ਪਰ ਗੁਰੂ ਕੀ ਸੰਗਤ ਸਾਹਿਬ ਇਤਨੀ ਕੁ ਕਮਾਲ ਕਰ ਦਿੰਦੇ ਆ, ਇਹ ਗੱਲ ਭਾਵਨਾ ਦੀ ਆ। ਸਾਡਾ ਸੁਭਾਅ ਬਣ ਕੀ ਗਿਆ, ਸਾਡਾ ਸੁਭਾਅ ਇਹ ਬਣ ਗਿਆ, ਇੱਕ ਪਾਸੇ ਟੀਕਾਕਾਰ ਗਿਆਨੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਲੈ ਲਿਆ ਔਰ ਦੂਜੇ ਪਾਸੇ ਸੰਪਰਦਾਇ ਮਹਾਂਪੁਰਸ਼ਾਂ ਦੇ ਟੀਕੇ ਨੂੰ ਲੈ ਲਿਆ। ਉਹਦੇ ਵਿੱਚੋਂ ਅਸੀਂ ਦੋਹਾਂ ਦਾ ਘੋਲ ਕਰਾ ਕਰਕੇ ਉਹ ਦੋਵੇਂ ਖੌਰੇ ਕਿਹੜੀ ਸਦੀ ਦੇ ਸੱਚਖੰਡ ਵਿੱਚ ਬੈਠੇ ਆ, ਅਸੀਂ ਦੋਵਾਂ ਦਾ ਘੋਲ ਕਰਾ ਕਰਕੇ ਹੋਇਆ ਕੁਛ ਵੀ ਨਹੀਂ, ਸਾਡੀ ਹਉਮੇ ਨੂੰ, ਹਉਮੇ ਰੂਪੀ ਪਸ਼ੂ ਨੂੰ ਅਸੀਂ ਪੱਠੇ ਪਾ ਦਿੱਤੇ, ਉਹ ਹੋਰ ਵੀ ਤਖੜਾ ਹੋ ਗਿਆ, ਮਿਲਿਆ ਇਸ ਵਿੱਚੋਂ ਕੁਛ ਨਹੀਂ। ਕਰਨਾ ਕੀ ਸੀ ਗੁਰੂ ਕੀ ਬਾਣੀ ਦੇ ਨਾਲ, ਬੇਸ਼ੱਕ ਉਹ ਕਿਸੇ ਦਾ ਵੀ ਅਰਥ ਆ, ਉਹ ਆਪਣੇ ਹਿਰਦੇ ਉੱਪਰ ਟਿਕਾ ਕਰਕੇ ਕਲਮ ਸਾਜਣੀ ਕਿਆ ਸਿਧਾਈਏ ਹਿਰਦੇ ਹੀ ਲਿਖ ਲਿਹੋ, ਇਸ ਹਿਰਦੇ ਉੱਪਰ ਸਤਿਗੁਰਾਂ ਦੇ ਅਰਥ ਲਿਖ ਲਿਖ ਕੇ ਤੇ ਇਸ ਜੀਵਨ ਨੂੰ ਸੁਧਾਰਨਾ ਸੀ। ਇਸ ਕਰਕੇ ਬਾਣੀ ਦੇ ਇੱਕ ਅਰਥ ਨਹੀਂ, ਬਾਣੀ ਦੇ ਬੇਅੰਤ ਅਰਥ ਹਨ। ਗੁਰੂ ਕੀ ਸੰਗਤ, ਮਹਾਂਪੁਰਸ਼ 12-12 ਅਰਥ ਸ੍ਰੀ ਸ਼ਬਦ ਦੇ, 24-24 ਅਰਥ ਰਹਾਓ ਸ਼ਬਦ ਦੇ, ਔਰ ਪੌੜੀ ਔਰ ਮਹੱਲਾ ਜਿਹੜੇ ਸ਼ਬਦ ਸਾਨੂੰ ਕੇਵਲ ਤਾਂ ਕੇਵਲ ਸਿਰਲੇਖ ਆਭਾਸ ਦੇ ਹਨ, ਉਹਨਾਂ ਅਰਥ ਉਹਨਾਂ ਸ਼ਬਦਾਂ ਦੇ ਵੀ ਕਿੰਨੇ ਅਰਥ ਪ੍ਰਗਟ ਕਰਦੇ ਸਨ। ਇਸੇ ਤਰੀਕੇ ਦੇ ਨਾਲ ਇੱਕ ਹੋਰ ਅਰਥ ਇਸੇ ਪੰਕਤੀ ਦਾ ਸਰਵਣ ਕਰੋ ਜੀ।
ਤੋ ਗਾਫਲ ਮਸ਼ੌ ਈ ਸਪੰਜੀ ਸਰਾਏ,
ਇਹ ਅਰਥ ਇੱਕ ਪੁਰਾਤਨ ਦਸਤਾਵੇਜ਼ ਹੱਥ ਲਿਖਤ ਹੈ ਜ਼ਫਰਨਾਮੇ ਦਾ ਸਤੀਕ। ਇਹ ਪਤਾ ਨਹੀਂ ਕਿ ਖੌਰੇ ਉਹ 100 ਸਾਲ ਜਾਂ 125 ਸਾਲ ਉਹ ਕਿਤਨਾ ਕੁ ਪੁਰਾਣਾ ਹੋਵੇਗਾ। ਉਸ ਜ਼ਮਾਨੇ ਦੇ ਵਿੱਚ ਲਿਖਿਆ ਗਿਆ, ਜਿਸ ਜ਼ਮਾਨੇ ਦੇ ਵਿੱਚ ਇਹ ਪ੍ਰੈਸ ਨਹੀਂ ਹੁੰਦੇ ਸਨ, ਉਹ ਕੇਵਲ ਤਾਂ ਕੇਵਲ ਹੱਥੀਂ ਗੁਰੂ ਕੇ ਸਿੱਖ ਲਿਖਦੇ ਸਨ। ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜੇ ਨਾਮ ਲਿਖਾਇਆ ਸੱਚ। ਉਹ ਹੱਥ ਵੀ ਸਫਲੇ ਹੁੰਦੇ ਸੀ ਗੁਰੂ ਕੀ ਸੰਗਤ ਜਿਹੜੇ ਬਾਣੀ ਲਿਖਦੇ ਸਨ, ਇਹ ਸਾਡੇ ਪੁਰਾਣੇ ਗੁਰਸਿੱਖਾਂ ਵਿੱਚ ਸੁਭਾਅ ਸਨ। ਤੁਸੀਂ ਦਮਦਮਾ ਸਾਹਿਬ ਦਾ ਇਤਿਹਾਸ ਵਾਚੋ, ਜਿੱਥੇ ਉਹ ਸਰੋਵਰ ਆ ਨਾ ਲਿਖਣਸਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕੋਲ, ਜਦੋਂ ਮਹਾਰਾਜ ਜੀ ਨੇ 9 ਮਹੀਨੇ 3-9 ਦਿਨੇ ਤਲਵੰਡੀ ਰੱਖਿਆ ਮੁਕਾਮ, ਜਦੋਂ ਰੋਜ਼ ਗੁਰਬਾਣੀ ਲਿਖਾਉਂਦੇ ਸਨ ਆਪ, ਕੰਠੋਂ ਇੱਕੋ ਅੰਕਾਰ ਤੋਂ 18-10-20 ਤੱਕ ਉਚਾਰਿਆ, ਰੋਜ਼ ਕਲਮ ਸਰੋਵਰ ਦੇ ਵਿੱਚ ਮਹਾਰਾਜ ਸਾਹਿਬ ਜੀ ਰੋੜ ਦਿੰਦੇ ਸਨ ਅਤੇ ਦੁਬਾਰਾ ਇੱਕ ਨਵੀਂ ਕਲਮ ਬਾਬਾ ਦੀਪ ਸਿੰਘ ਜੀ ਘੜ ਕੇ ਲਿਆਉਂਦੇ ਸਨ। ਹੁਣ ਉਹਦਾ ਭਾਵ ਸਮਝੋ, ਧਨ ਸੋ ਕਾਗਜ਼ ਕਲਮ ਧਨ, ਖੌਰਿਆਂ ਕਿੰਨਿਆਂ ਬ੍ਰਿਕਸ਼ਾਂ ਦੀਆਂ ਜੂਨੀਆਂ ਕੱਟੀਆਂ, ਕਿੰਨਿਆਂ ਬ੍ਰਿਕਸ਼ਾਂ ਅਤੇ ਕਿੰਨੀਆਂ ਕਲਮਾਂ ਨੂੰ ਆਪ ਜੀਆਂ ਨੇ ਸਫਲੇ ਕੀਤਾ ਔਰ ਤਾਂ ਕਰਕੇ ਇਹ ਗੁਰਬਾਣੀ ਦੀ ਲਿਖਤ ਹੋਈ। ਉਹ ਗੁਰੂ ਕੇ ਸਿੱਖ ਉਸ ਟੀਕ ਦੇ ਵਿੱਚ ਪਤਾ ਨਹੀਂ ਕਿਸ ਮਹਾਂਪੁਰਸ਼ ਦੀ ਉਹ ਲਿਖਤ ਹੈ, ਫਿਰ ਪੜ੍ਹ ਦਵੋ ਜੀ।
ਤੂੰ ਗਾਫਲ ਮਸ਼ੌ ਈ ਸਿਪੰਜੀ ਸਰਾਏ,
ਇਹ ਦੁਨੀਆ ਸਿਪੰਜੀ ਸਿਰਾਏ ਹੈ, ਸੇ ਨਾਮ 3 ਦਾ, 5 ਨਾਮ 5 ਦਾ। ਇਹ ਦੁਨੀਆ ਦੇ ਵਿੱਚ 3 ਗੁਣ ਹਨ, ਤਮੋ ਗੁਣ, ਰਜੋ ਗੁਣ, ਸਤੋ ਗੁਣ। ਔਰ ਸਾਧ ਸੰਗਤ ਜੀ, ਇਹ ਜਿਹੜੀ ਦੁਨੀਆ ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਇਹ ਤੇਰੀ ਮਾਇਆ ਅਕਾਲ ਪੁਰਖ ਵਾਹਿਗੁਰੂ। ਇਹ ਮਾਇਆ ਦੇ ਜਿਹੜੇ 3 ਗੁਣ ਹਨ, ਇਹਨਾਂ ਤੋਂ ਅਗਾਂਹ ਕੀ ਬਣਿਆ, 25 ਪ੍ਰਕਿਰਤੀਆਂ ਦਾ ਸਰੀਰ ਬਣਿਆ ਜਿਹਦੇ ਵਿੱਚ 5 ਤੱਤ ਹਨ, पंच तत को तन रचियो जानो चतर सुजान। सो ए जेड़ी सृष्टि से पंजी जेदे विच तीन गुण हन ते पंज तत हन और ऐसी जेड़ी सृष्टि अकाल पुरख वाहिगुरु ने बनाई आ ये हमेशा रहण वाली नहीं, ये एक सरां दी न्याई है। इंज एक बारी फिर पढ़ दवो जी।
तू गाफल मशाओ ई से पंजी सराए,
तू मां गाफल, तू गाफल मत हो, तू अवेशला ना हो, तेरी मौत तेरे सिर ऊपर खड़ी है। से पंजी सराए, से नाम तीन दा, पंजी नाम पंज दा। हुण तुसी इस नूं अपने इतिहास दे नाल मिला लवो। सिपंजी सराए, जिस दिन गुरु कलगीधर सच्चे पातशाह जी ने आनंदगढ़ किले नूं छड़िया, वो पंज पोह दी रात सी और अद्धी वेल अद्धी रात कोई बारह कु वजे दा समा सी। कह लवो छे पोह दा अमृत वेला जिस दे विच आप जी रोपड़ तक पहुंचे और बाणी पढ़ी आसा जी दी वार दा कीर्तन होया। रोपड़ तक पहुंचदे भी को लोथां दे ढेर आप जी ने विछा दिता, जिस दे विच साहिबजादा बाबा अजीत सिंह साहिब जी ने जंग आरंभ कीता। और जदों बाबा अजीत सिंह साहिब जी दुश्मनां दे आहू लाउंदे सन, उस वेले गुरु कलगीधर साहिब जी ने साहिबजादा जी नूं याद कीता कि उन्हां नूं लै आवो, क्यों करके उन्हां दी करम भूमि जिथे उन्होंने शहीद होना सी वह अगां सी, पुत दा मोह नहीं सी, लेकिन जिहड़ा इतिहास सिरजना सी वह लीला पूरी करनी सी। भाई उदय सिंह साहिब जी नूं घल दिता, भाई उदय सिंह जा करके जंग कर। ये छे पोह ये सारा ये वार्ता ये उस रात दी और उस अमृत वेले रोपड़ तक जांदिया दी हुंदी आ। और फिर जिहड़ा सिख कदे महाराज साहिब जी दे पिता जी दा सीस आनंदपुर साहिब लै करके गया सी, रंगरेटा गुरु का बेटा भाई जैता जी जिहड़ा हुण अमृत छक करके ते इस तरीके दे नाल भाई जीवन सिंह बन गया। भाई जीवन सिंह साहिब जी उस रस्ते दे विच निर्मोहगढ़ तो अगे जिथे हुण गुरद्वारा शाहे टिब्बी बनिया आ, उत्थे भाई जीवन सिंह जी दी शहीदी सरसा तो इस पासे हुंदी आ। साध संगत जी पंज पोह नूं आप जी त्यागदे आ श्री आनंदपुर साहिब जी नूं, और अठ पोह सत पोह जा करके चमकौर साहिब आप जी आउंदे आ, मोर्चा बंदी हुंदी आ। और अठ पोह दी रात तक मेरे कलगीधर जी पराई अमान क्यों रखी है, दित्ती हूँ सुख होए जिस की बस्त तिस आग्या राखै, प्रभ की आग्या मानै माथै उस ते चौगन करे निहाल, नानक साहिब सदा दयाल अपणिआं वड्डिआं सपुत्रां दा और जाना नालों प्यारे गुरु क्या सिंघां दा, खून अपनी छाती दा चमकौर दे उस रण भूमि दे विच निचोड़ करके ते सुरखरू होए। से पंजी तीन दिनां दी गल, पंज पोह ते अठ पोह इस दे विचकार साध संगत जी तीन दिन हन, से दा नाम तीन है और पंजी अठ पोह तो लै करके साध संगत जी अगे पंज दिन चले जाइए, अठ पोह तो जा करके पंज दिन अठ नूं पंज नाल जोड़ लवो ते की मिलेगा तेरह पोह। तेरह पोह ते की हुंदा, उस दिन गुरु के लाल बाबा जोरावर सिंह जी और बाबा फतेह सिंह साहिब जी उन्होंने मुसलमाना दी शरा नहीं कबूली, बेगमां दे लालचा नूं ठुकरा करके और गुरु के लाला ने जप साहिब जी का पाठ करके और उन्हां गुरमुख प्यारियां गुरु के लाल लखते जिगर नौ निहाल साहिबजादे साध संगत जी साहिबजादियां दी शहादत इतनी कु विरागमयी सी कि बंदियां दे हिरदे की मनुखां दे हिरदे की काम उठने सी। सरहंद दे विच हंसला नदी सी, हंसला नदी भी सुक गई सी तेरह पोह जिस वेले साहिबजादियां दी शहादत हुई। सो से पंजी तीन दिन वह ला लैने जेडे पंज पोह तो अठ पोह जिन्हां दे विच गुरु कलगीधर साहिब जी ने यह चरण चलो मार्ग गोबिंद मिटे पाप जपिया हर बिंद, और पंजी ओ जेडे पंज दिन जिन्हां दे विच पहलों परिवार विछोड़े दे विच माता जी और साहिबजादे रथ दे विच उत्थे कमो माशकी दे उत्थे रात बतीत करदे आ, फिर गंगू ब्राह्मण अपने घर विच लै करके जांदा और इस तरीके दे नाल गुरु की संगत अंततः सरहंद दे विच अपड़दे हन। ਸਾਧ ਸੰਗਤ ਜੀ, ਇਹ ਜਿਹੜੀ ਸਿਪੰਜੀ ਸਰਾਏ ਔਰੰਗਜ਼ੇਬ ਨੂੰ ਇਹ ਯਾਦ ਕਰਾਉਂਦੇ ਆ, ਜਿਹੜੇ ਅੱਠ ਦਿਨ ਕਸ਼ਟਦੇ ਸੀ ਨਾ ਮੇਰੇ ਉੱਪਰ, ਅੱਠ ਦਿਨ ਜਿਹਦੇ ਵਿੱਚ ਮੇਰਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਜਿਸ ਦਿਨ ਮੈਂ ਪਿਆਰੇ ਭਾਈ ਦਇਆ ਸਿੰਘ ਨਾਲ ਇਕਰਾਰ ਜਿਹੜਾ ਕੀਤਾ ਸੀ ਕਿ ਮੈਂ ਆਪਣਾ ਸਾਰਾ ਪਰਿਵਾਰ ਨਿਛਾਵਰ ਕਰ ਦਾਂਗਾ, ਜਿਸ ਦਿਨ ਉਹ ਇਕਰਾਰ ਮੇਰਾ ਪੂਰਾ ਹੋਇਆ, ਉਹ ਸੇ ਪੰਜੀ ਤਿੰਨ ਅਤੇ ਇਸੇ ਤਰੀਕੇ ਦੇ ਨਾਲ ਅਗਾਂਹ ਦੇ ਪੰਜ ਦਿਨਾਂ ਦੇ ਵਿੱਚ, ਸੋ ਸਾਧ ਸੰਗਤ ਜੀ, ਉਹ ਸੰਪੂਰਨ ਹੋਇਆ। ਉਹ ਇੱਕ ਸਰਾਂ ਸੀ, ਪਰ ਮੈਂ ਤਾਂ ਉਸੇ ਤਰੀਕੇ ਦੇ ਨਾਲ ਉਵੇਂ ਹੀ ਖੜ੍ਹਾ ਹਾਂ, ਪਹਾੜ ਦੇ ਵਾਂਗ ਖਲੋਤਾ ਹਾਂ ਮਾਛੀਵਾੜੇ ਦੇ ਵਿੱਚ ਜਾ ਕਰਕੇ। ਅਤੇ ਮੈਂ ਪ੍ਰੇਮ ਨਾਲ ਆਖਿਆ ਸੀ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਮੇਰੇ ਕੋਲ ਆਏ ਅਤੇ ਉਹਨਾਂ ਨੂੰ ਮੈਂ ਇਹ ਆਖਿਆ ਸੀ ਲਕੀਰ ਮਾਲਵੇ ਦੀ ਰੇਤਲੀ ਜ਼ਮੀਨ ਦੇ ਵਿੱਚ ਵਾਹ ਕਰਕੇ ਕਿ ਜਿਹੋ ਜਿਹੀ ਇਹ ਲਕੀਰ ਵਾਹੀ, ਜਿਹੋ ਜਿਹੀ ਇਹ ਲਕੀਰ ਮਿਟਾਈ, ਉਹੋ ਜਿਹਾ ਮੈਨੂੰ ਸਾਹਿਬਜ਼ਾਦਿਆਂ ਦੇ ਆਉਣ ਦਾ ਸੁੱਖ ਅਤੇ ਉਹੋ ਜਿਹਾ ਮੇਰੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਗਮ। ਐਸੇ ਸਤਿਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਔਰੰਗਜ਼ੇਬ ਨੂੰ ਯਾਦ ਕਰਾਉਂਦੇ ਆ, ਤੂੰ ਗਾਫਿਲ, ਤੂੰ ਅਵੇਸਲਾ ਨਾ ਹੋ ਜਾ, ਤੂੰ ਕਿਤੇ ਭੁਲਾ ਨਾ ਦੇਵੀ ਕਿ ਇਹ ਸਿਪੰਜੀ ਸਰਾਏ ਜਿਸ ਵਿੱਚ ਮੇਰਾ ਸਾਰਾ ਪਰਿਵਾਰ ਨਿਸ਼ਾਵਰ ਹੋ ਗਿਆ, ਉਸ ਦਾ ਮੈਂ ਬਦਲਾ ਤੇ ਜ਼ਰੂਰ ਲਵਾਂਗਾ।
ਕਿ ਆਲਮ ਬਗੁਜ਼ਰਦ ਸਰੇ ਜਾ ਬਜਾਏ,
ਇਸ ਤਰੀਕੇ ਦੇ ਨਾਲ ਇਹ ਜਿਹੜਾ ਆਲਮ, ਇਹ ਜਿਹੜੀ ਦੁਨੀਆ ਆ, ਇਹ ਹਮੇਸ਼ਾ ਇੱਕ ਸਾਰ ਨਹੀਂ ਰਹਿੰਦੀ। ਇਹ ਜਿਹੜੀ ਦੁਨੀਆ, ਇਹ ਹਰ ਕਿਸੇ ਦੇ ਸੀਸ ਦੇ ਉੱਪਰ ਇਹ ਸਮੇਂ ਦਾ ਖੇਡ ਵਰਤਦਾ ਹੀ ਰਹਿੰਦਾ। ਜਿਸ ਤਰੀਕੇ ਦੇ ਨਾਲ ਕਦੇ ਔਰੰਗਜ਼ੇਬ ਨੇ ਐਡਾ ਭਾਰੀ ਮਹਾਰਾਜ ਜੀ ਦੇ ਨਾਲ ਧੋ ਕੀਤਾ, ਫਿਰ ਜਦੋਂ ਬਹਾਦਰ ਸ਼ਾਹ ਨੇ ਜੰਗ ਕੀਤਾ ਆਪਣੇ ਭਰਾ ਤਾਰਾ ਆਜ਼ਮ ਦੇ ਨਾਲ, ਉਸ ਵੇਲੇ 22 ਲੱਖ ਦੀ ਫੌਜ ਸੀ ਸਾਧ ਸੰਗਤ ਜੀ, ਔਰ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਦੇ ਨਾਲ ਉਹ ਜੰਗ ਜਿੱਤਿਆ। ਜਦੋਂ ਜੰਗ ਜਿੱਤਿਆ ਤੇ ਬਹਾਦਰ ਸ਼ਾਹ ਮੁਗਲ ਬਾਦਸ਼ਾਹਾਂ ਦੇ ਦਰਬਾਰਾਂ ਦੇ ਵਿੱਚ ਇਹ ਕਦੇ ਇਹ ਨਹੀਂ ਹੁੰਦਾ ਸੀਗਾ ਕਿ ਤੁਸੀਂ ਸ਼ਸਤਰਾਂ ਦੇ ਸਹਿਤ ਚਲੇ ਜਾਵੋ, ਇਹਨਾਂ ਦੇ ਜਿਹੜੇ ਆਪਣੇ ਅਹਿਲਕਾਰ ਵੀ ਹੁੰਦੇ ਸੀ ਨਾ, ਉਹਨਾਂ ਨੂੰ ਵੀ ਸ਼ਸਤਰ ਬਾਹਰ ਲਾਉਣੇ ਪੈਂਦੇ ਸੀ, ਇਹ ਇਹਨਾਂ ਦੀਆਂ ਤਵਾਰੀਖਾਂ ਕਹਿੰਦੀਆਂ। ਜਦੋਂ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਵਾਗਤ ਕੀਤਾ ਨਾ ਆਗਰੇ ਦੇ ਵਿੱਚ, ਸਾਧ ਸੰਗਤ ਜੀ, ਸਾਡੇ ਬਜ਼ੁਰਗ ਸਾਨੂੰ ਦੱਸਦੇ ਸਨ ਕਿ ਉਸ ਵੇਲੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਘੋੜੇ ਦੀਆਂ ਵਾਗਾਂ ਬਹਾਦਰ ਸ਼ਾਹ ਨੇ ਆਪ ਫੜੀਆਂ, ਔਰ ਵਾਗਾਂ ਫੜ ਕੇ ਤੇ ਮਹਾਰਾਜ ਸਾਹਿਬ ਜੀ ਨੂੰ ਆਪਣੇ ਘੋੜੇ ਦੇ ਸਣੇ ਆਪਣੇ ਦਰਬਾਰ ਦੇ ਵਿੱਚ ਲੈ ਕਰਕੇ ਆਇਆ। ਔਰ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਇੱਕ ਚਾਤਰੀ ਸੀ, ਜੇ ਕਿਤੇ ਗੁਰੂ ਸਾਹਿਬ ਮੇਰੇ ਤਖਤ ਦੇ ਉੱਪਰ ਬੈਠ ਜਾਣ ਤੇ ਕਿਤੇ ਮੇਰਾ ਰਾਜ ਸੰਭਲਿਆ ਜਾਵੇਗਾ, ਕਿਤੇ ਮੈਂ ਬਚ ਜਾਵਾਂਗਾ, ਕਿਤੇ ਮੇਰਾ ਕੋਈ ਭਲਾ ਹੋ ਜਾਵੇਗਾ, ਮੇਰੇ ਪਿਤਾ ਦੇ ਕੀਤੇ ਹੋਏ ਪਾਪ ਸ਼ਾਇਦ ਉਹ ਮਾਫ਼ ਹੋ ਜਾਣਗੇ ਤੇ ਇਹ ਮੁਗਲ ਸਲਤਨਤ ਇਹ ਬਣੀ ਰਹੇਗੀ। ਸਾਧ ਸੰਗਤ ਜੀ, ਉਹ ਕਿਸੇ ਸਿਆਣੇ ਪੇਂਟਰ ਨੇ, ਉਹ ਚਿੱਤਰਕਾਰ ਨੇ ਬੜੀ ਸਿਆਣਪ ਦੇ ਨਾਲ ਉਹ ਤਸਵੀਰ ਵੀ ਬਣਾਈ ਆ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਆਗਰੇ ਦੇ ਵਿੱਚ ਲਿਆਂਦਾ, ਉਸ ਵੇਲੇ ਜਦੋਂ ਨਾ ਇਹ ਬਾਦਸ਼ਾਹ ਲੋਕ ਘੋੜਿਆਂ ਤੋਂ ਉੱਪਰ ਉਤਰਦੇ ਆ ਤੇ ਉਸ ਵੇਲੇ ਕੋਈ ਚੌਂਕੀ ਜਾਂ ਪੀੜੀ ਧਰ ਦੇਈਦੀ ਆ ਕਿ ਉਹਨਾਂ ਨੂੰ ਮੁਸ਼ਕਿਲ ਨਾ ਹੋਵੇ, ਜ਼ਮੀਨ ਦੇ ਉੱਪਰ ਛਲਾਂਗ ਨਾ ਲਗਾਉਣੀ ਪਵੇ। ਬਹਾਦਰ ਸ਼ਾਹ ਨੇ ਉਸ ਵੇਲੇ ਜਿਹੜਾ ਆਪਣਾ ਤਖਤ ਸੀ, ਤਖਤ ਏ ਤੌਸ, ਉਸ ਦੇ ਉੱਪਰ ਗੁਰੂ ਕਲਗੀਧਰ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹੁਣ ਘੋੜੇ ਤੋਂ ਉਤਰਨ ਲੱਗੇ ਆ, ਮੇਰੇ ਤਖਤ ਦੇ ਉੱਪਰ ਉਤਰੋ, ਇਹਨੂੰ ਆਪਣੇ ਚਰਨਾਂ ਦੀ ਚੌਂਕੀ ਬਣਾਓ। ਔਰ ਗੁਰੂ ਸਾਹਿਬ ਦੇ ਤਾਈਂ ਨਮਸਕਾਰਾਂ ਕੀਤੀਆਂ ਔਰ ਮਾਫ਼ੀਆਂ ਮੰਗੀਆਂ। ਪਰ ਜਿਸ ਵੇਲੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਬਹਾਦਰ ਸ਼ਾਹ, ਮੈਂ ਤੇਰੀਆਂ ਖੁਸ਼ਾਮਦਾਂ ਦਾ ਭੁੱਖਾ ਨਹੀਂ, ਤੇਰੇ ਹੀਰਿਆਂ ਨੂੰ ਮੈਂ ਰੋੜ ਦੇਵਾਂ, ਉੱਥੇ ਹੀਰਾ ਘਾਟ, ਨਗੀਨਾ ਘਾਟ ਦੱਖਣ ਦੀ ਦੇਸ਼ ਦੇ ਵਿੱਚ ਤੁਸੀਂ ਦਰਸ਼ਨ ਕਰ ਲੈਣੇ। ਮੈਨੂੰ ਇੱਕ ਗੱਲ ਆ, ਮੇਰੇ ਵਡੇਰੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਸ ਵੇਲੇ ਉਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਸੀ, ਉਸ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵੱਲ ਬਾਹਾਂ ਕਰਕੇ ਅਤੇ ਉਹਨਾਂ ਬੇਨਤੀ ਕੀਤੀ ਸੀ ਕਿ ਮੈਨੂੰ ਚੋਰ, ਯਾਰ, ਜੁਆਰ, ਠੱਗ, ਬੇਸਵਾ, ਗਾਮੀ, तमाम पाप लगन जे मैं चंदू दुष्ट दे नक विच नकेल ना पावा। और साध संगत जी साडा इतिहास दसदा जदों ग्वालियर तो वापस महाराज छेवें पातशाह जी आए सी दिल्ली तो चंदू नू नाल लै करके आए सी ते घोड़े दे पिछे बन करके ते लाहौर तक जा करके इहदा समाप्ति चंदू दुष्ट दी होई सी नक विच नकेल पाई होई सी। साध संगत जी गुरु गोबिंद सिंह साहिब जी कहिंदे मैनू भुख तेरिया राज कार तेरिया खुशामां दा और सुखां दी नहीं, पर गल इतनी क्या जेड़ा उस सरहंद दा सूबा वजीद खां जेड़ा पहलों मेरे उपर आनंदपुर साहिब दे उपर चढ़ाई करके आया और मेरे साहिबजादियां दी बहादरी वेख करके और गुरु के सिंघां नू वेख करके ते उनू भाजड़ा पै गईयां, जेड़ा वो वजीद खान दुष्ट ते कायर जिस वेले मैं चमकौर दी अटारी तो एक तीर चलाया उस वेले ख्वाजा मरदूद दे सहत तीन को कंधा ते झाड़ियां दे ओले लुक गया ते जिस वेले मुकसर दी जंग दे विच मेरे चाली प्यारे प्यारे मुक्ते सिंह शहीद होए उस वेले जदों मैं तीर चलाया जदों मेरे तीर दे उसनू दर्शन होए ते वजीदे दा जिधर नू मूँह सी उधर नू भज गया। ऐसे ड्राकड़ ते भजन वाले नू मैं मैदाने जंग दे विच नहीं हुण मार सकदा क्यों करके कायरां नाल जंग करना मेरा कर्म नहीं। गुरु गोबिंद सिंह साहिब जी कहिंदे तू मेरे कोल उसनू हवाले कर ते एक राजसी कैदी वांग मैं उसनू दंड देवांगा। बहादुर शाह कहण लगा महाराज नवा नवा मेरा राज आ, मैं तुहानू किवें वजीदा दे देवां, वजीदा एडा वड्डा सूबा जबर जंग तुसी अज वी वेख सकदे आ आम खास बाग सरहंद दे विच ओ दिल्ली दे लाल किले जिड्डा वड्डा आ। आम खास बाग जिहड़ा सरहंद आ ओ हुण तां कुछ ढा वी हो गया आ पर इन्ने वड्डे उस दे महल सन, पर उत्थे निवास भूतां ते प्रेतां दा तां ओ बेआबाद सतगुरु साहिब जी दे साहिबजादियां दे फतेहगढ़ साहिब जी दे सुनेरी गुम्मट ओ दूरों दर्शन हुंदे आ। साध संगत जी जदों बहादुर शाह इनकारी हो गया कि मैं नहीं देवांगा, गुरु साहिब ने आख्या कि तू है तां औरंगजेब दी औलाद ना, फिकर ना कर साडे कोल एक बंदा आवेगा उस बंदे नू कलांगे। ते फिर जोगी अल्लाह यार खान ने आख्या जोगी जी बस थोड़ी सी देर थी बस्ती सरहंद की ईटों का ढेर थी। इस तरीके दे नाल बाबा बंदा सिंह जी बहादुर नू आप जी ने कल्या। कलगीधर जी इन्हां पंक्तियां दे विच भविखवाणी कर रहे आ के हे नरंगिया और गाहा नरंगे दा जेड़ा पुत्र बहादुर शाह जिसने बादशाह बनना समा एक जिहा नहीं रहिंदा असी भी अपना बदला लवांगे।
बुबी गर्द शे बेवफाई जमा
तू वेख ध्यान दे नाल बुबी ना है वेखण दा तू चंगी तरह मुआयना कर देख क्योंकि औरंगजेब जी अपना सूखम शरीर मक्के तक लिजा सकता सी जिहड़े लोकां कोल ये शक्तियां हुंदियां उन्हां दा ध्यान बड़ा एकागर हुंदा अपने ध्यान दे नाल पूरी दुनिया का मुआयना कर लेंदे आ। गुरु महाराज श्री गुरु नानक देव जी बावद भाई गुरदास साहिब जी ने एक बार नहीं बहुत बारी आख्या बाबे डिठी प्रिथमी नवै खंडे जिथे तक आही बाबा देखै ध्यान धर। ये सारिया पंक्तियां गुरु बाबा जी अखा मीटते सन ध्यान धारते सी और जिथे का फुरना सी उत्थे जा करके पहुँच जाते सन और ये अवस्था गुरु क्या सिखा नू भी मिलती है और कोई भी रूहानी सो मार्ग उपर चले ये अवस्थावां उन्होंने भी मिल जांदियां। और नरंगा जिहड़ा सी ये किसे समय भजनीक सी अक्स नू तपो राज राजो नरक राज वास्ते तपदा करना ही पिया ना। महाराज साहिब जी उसनू कहिंदे आ तू वेख ला सारी दुनिया दा मुआयना कर ला तू बादशाह आ और तेनू की देखण नू मिलेगा। बुबी गर्द शे बेवफाई जमा ये जमाना बेवफा है किसे दा बन के नहीं रहिंदा और ये जेड़ा जमाना बेवफाई ये घाटे वाला है इहदे विच हर चीज़ घटदी आ। जे चंद्रमा नू वधदिआं नू देखिआ पूर्णमाशी वल ते फिर साध संगत जी दुनिया चंद्रमा नू घटदे मसिआ वल भी वेखदी आ। जिहड़ी भी कोई भी संसार ते शै आ उहने घटना ही घटना आ। इस तरीके दे नाल गुरु कलगीधर साहिब जी कहिंदे अज तेरा जोर होवेगा पर कल नू तां इह घटेगा जरूर
के बो गुज़श्त बर हर मकीनो मकान
ए ਗੁਜ਼ਰਦਾ ਆ ਸਾਰਿਆਂ ਦੇ ਉੱਪਰ। ਮਕੀਨੋ ਮਕਾਂ, ਜਿਹੜੇ ਮਕੀਨੋ ਮਕਾਂ ਮਕਾਨ ਹਨ, ਇਮਾਰਤਾਂ ਹਨ, ਉਹ ਵੀ ਢਹਿ ਜਾਂਦੀਆਂ। ਔਰ ਜਿਹੜੇ ਮਕਾਨਾਂ ਦੇ ਵਿੱਚ ਰਹਿਣ ਵਾਲੇ ਆ ਅਤੇ ਸਾਧ ਸੰਗਤ ਜੀ, ਉਹ ਵੀ ਖਤਮ ਹੋ ਜਾਂਦੇ ਆ। ਸਲੋਕ ਵਾਰਾਂ ਅਤੇ ਵਧੀਕ ਗੁਰੂ ਮਹਾਰਾਜ ਜੀ ਉਹਦੇ ਵਿੱਚ ਦ੍ਰਿਸ਼ਟਾਂਤ ਦਿੰਦੇ ਆ। ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ, ਸੱਸੜ ਸੋਹੀਆਂ ਕਿਵ ਕਰੀ ਨਿਵਣ ਨਾ ਜਾਏ ਥਣੀ। ਉਹ ਇੱਕ ਦ੍ਰਿਸ਼ਟਾਂਤ ਆ ਕਿ ਇੱਕ ਬੱਚੀ ਨਵ ਵਿਵਾਹਿਤ, ਉਹ ਕਹਿੰਦੀ ਮੈਂ ਆਪਣੀ ਸੱਸ ਤਾਈਂ ਪੈਰੀ ਪੈਨਾ ਨਮਸਕਾਰ ਨਹੀਂ ਕਰ ਸਕਦੀ, ਕਿਉਂ? ਨਿਵਣ ਨਾ ਜਾਏ ਥਣੀ, ਮੇਰੇ ਅਸਥਣ ਜਵਾਨੀ ਵਾਲੇ ਇਹ ਆਕੜੇ ਹਨ, ਮੈਂ ਨਿਭ ਨਹੀਂ ਸਕਦੀ ਹਾਂ। ਔਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੱਚ ਜੇ ਲੱਗਾ ਗਿੜਬੜੀ, ਸਖੀਏ ਧੌਲ ਹਰੀ, ਵੱਡੇ ਵੱਡੇ ਮਹਿਲ ਢਹਿੰਦੇ ਮੈਂ ਵੇਖੇ ਆ। ਗੱਚ ਜੇ ਲੱਗਾ ਗਿੜਬੜੀ, ਸਖੀਏ ਧੌਲ ਹਰੀ, ਸੇਬੀ ਢਹਿੰਦੇ ਡਿੱਠ ਮੈਂ, ਮੁੰਦ ਨਾ ਗਰਭ ਥਣੀ। ਤੈਨੂੰ ਥਣਾਂ ਦਾ ਕੀ ਗਰਭ ਹੈ ਆਪਣੀ ਜਵਾਨੀ ਦਾ, ਇੱਥੇ ਵੱਡੇ ਵੱਡੇ ਮਹਿਲ ਮੁਨਾਰੇ ਉਹ ਸਾਰੇ ਢਹਿ ਗਏ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹੀ ਬਚਨ ਇੱਥੇ ਸਾਂਝਾ ਕਰ ਰਹੇ ਆ। ਮਕੀਨੋ ਮਕਾਂ, ਮਕਾਨ ਜਿਹੜੇ ਇਮਾਰਤਾਂ ਹਨ ਅਤੇ ਇਮਾਰਤਾਂ ਦੇ ਵਿੱਚ ਰਹਿਣ ਵਾਲੇ ਆ, ਉਹਨਾਂ ਸਾਰਿਆਂ ਤਾਈਂ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਕਾਲ ਰੂਪੀ ਚੱਕਰ ਆ ਉਹ ਸਾਰਿਆਂ ਦੇ ਸਿਰਾਂ ਦੇ ਉੱਪਰ ਸੋ ਇਸ ਤਰੀਕੇ ਦੇ ਨਾਲ ਲੱਗ ਗਈ ਆ।
ਤੋ ਗਰ ਜ਼ਬਰ ਆਜਜ ਖਰਾਸ਼ੀ ਮੁਕੰਨ,
ਜੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਜ਼ਬਰ ਬਖਸ਼ਿਆ, ਤੈਨੂੰ ਜ਼ੋਰ ਬਖਸ਼ਿਆ, ਜੇ ਤੈਨੂੰ ਰਾਜ ਬਖਸ਼ਿਆ, ਤੇ ਨਰੰਗਿਆ ਮੇਰੀ ਗੱਲ ਮੰਨ ਲਾ, ਤੂੰ ਹੁਣ ਵੀ ਤੇਰੇ ਕੋਲ ਵਕਤ ਆ। ਤੋ ਗਰ ਜ਼ਬਰ ਆਜਜ਼ ਖਰਾਸ਼ੀ ਮੁਕੰਨ ਮੁਕੰਨ, ਤੂੰ ਮਤ ਕਰ ਖਰਾਸ਼ੀ, ਤੂੰ ਖਰਾਬ ਤੇ ਛਿੱਲ ਨਾ। ਖਰਾਸ਼ੀ ਨਾਮ ਹੈ ਛਿੱਲਣ ਦਾ, ਭਾਵ ਤੂੰ ਗਰੀਬਾਂ ਅਨਾਥਾਂ ਮਜ਼ਲੂਮਾਂ ਉਹ ਆਜਿਜ਼ ਜਿੰਨੇ ਵੀ ਆ, ਜੇ ਵਾਹਿਗੁਰੂ ਨੇ ਤੈਨੂੰ ਬਲ ਦਿੱਤਾ ਤੇ ਤੂੰ ਉਹਨਾਂ ਨਾਲ ਨਾ ਧੱਕਾ ਕਰ।
ਕਸਮ ਰਬ ਤੇ ਸ਼ਹਿਤ ਰਾਸ਼ੀ ਮੁਕੁਨ,
ਤੇ ਜੇ ਤੂੰ ਇਸ ਤਰੀਕੇ ਦੇ ਨਾਲ ਕਰੇਗਾ, ਜੇ ਤੇਰੀ ਕਸਮ ਰੂਪੀ ਲੱਕੜੀ ਨੂੰ ਤੂੰ ਇਸ ਤਰੀਕੇ ਦੇ ਨਾਲ ਰਗੜੇਗਾ ਛਿੱਲੇਗਾ, ਆਪਣੇ ਕਿਸੇ ਇਕਰਾਰ ਉੱਪਰ ਤੂੰ ਟਿਕੇਗਾ ਨਹੀਂ, ਜੇ ਤੂੰ ਇਹ ਕੁਛ ਕਰੇਗਾ, ਇਹ ਮੁਕੁੰਨ ਤੈਨੂੰ ਕਰਨਾ ਨਹੀਂ ਚਾਹੀਦਾ।
ਹਕੇ ਯਾਰ ਬਾਸ਼ਦ ਜੇ ਦੁਸ਼ਮਣ ਕੁਨਦ,
ਇਸ ਤਰੀਕੇ ਦੇ ਨਾਲ ਕਲਗੀਧਰ ਸਾਹਿਬ ਜੀ ਕਹਿੰਦੇ ਆ, ਹਕੇ ਯਾਰ ਬਾਸ਼ਦ ਜੇ ਦੁਸ਼ਮਣ ਕੁਨਦ, ਦੁਸ਼ਮਣ ਕਰ ਕੀ ਸਕਦਾ ਜਿਹਦੇ ਬਾਸ਼ਦ ਹੱਕ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਖਲੋਤਾ ਹੋਵੇ, ਉਹਦੇ ਤਾਂ ਦੁਸ਼ਮਣ ਕਰ ਕੀ ਸਕਦਾ। ਸਾਧ ਸੰਗਤ ਜੀ, ਇਹ ਸਾਰਾ ਭਾਣਾ ਆਪ ਜੀ ਨੇ ਆਪਣੀ ਮੌਜ ਦੇ ਨਾਲ ਵਰਤਾਇਆ। ਕੀ ਗੁਰੂ ਕਲਗੀਧਰ ਸਾਹਿਬ ਜੀ ਨੂੰ ਕੋਈ ਹਰਾ ਸਕਦਾ? ਇਹ ਬਹਾਦਰ ਸ਼ਾਹ ਦਾ ਅੱਜ ਜ਼ਿਕਰ ਹੋਇਆ। ਆ ਜਿਹੜੇ ਬਹਾਦਰ ਸ਼ਾਹ ਦੇ ਨਾਲ ਮੁਗਲ ਮਿਲਾਣੇ ਸੀ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿੰਦੇ, ਮਹਾਰਾਜ ਜਦੋਂ ਜੰਗ ਵਿੱਚ ਜਾਂਦੇ ਸੀ, ਜੰਗ ਤੋਂ ਵਾਪਸ ਤਾਂ ਕੋਈ ਆਉਂਦਾ ਨਹੀਂ ਸੀ, ਜੇ ਕੋਈ ਭੁੱਲ ਭੁਲੇਖੇ ਆ ਵੀ ਜਾਂਦਾ ਸੀ, ਤੁਹਾਡੇ ਤੀਰਾਂ ਦੀ ਓਹਲੇ ਹੋ ਜਾਂਦਾ ਸੀ, ਤੁਹਾਡੀ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ ਸੀ, ਬਚ ਕੇ ਆਉਂਦਾ ਸੀ ਨਾ, ਉਹ ਸਾਨੂੰ ਦੱਸਦਾ ਹੁੰਦਾ ਸੀ ਕਿ ਜਿਹੜਾ ਇਹ ਅਨੰਦਪੁਰ ਵਾਲਾ ਪੀਰ ਆ, ਇਹ ਸੰਤ ਆ, ਇਹ ਮਹਾਂਪੁਰਸ਼ ਆ, ਇਹ ਤੀਰ ਦੇ ਵਿੱਚ, ਤੀਰ ਦੇ ਚਿੱਲੇ ਦੇ ਵਿੱਚ ਦੋ ਦੋ ਤੀਰ ਜੋੜ ਕਰਕੇ ਚਲਾ ਲੈਂਦਾ। ਕੀ ਇਹ ਗੱਲ ਮੁਮਕਿਨ ਹੈ? ਅਸੀਂ ਵੀ ਕਈ ਵਾਰੀ ਕਹਿੰਦੇ ਹਾਂ ਨਾ, ਇਹ ਹੋ ਸਕਦਾ, ਇਹ ਮੁਮਕਿਨ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਤੁਹਾਨੂੰ ਵਿਖਾ ਦਿੰਦੇ ਹਾਂ, ਉਸ ਵੇਲੇ ਦੋ ਤੀਰ ਨਹੀਂ ਬਲਕਿ ਸਾਡਾ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਚਿੱਲੇ ਵਿੱਚ ਪੰਜ ਪੰਜ ਤੀਰ ਆਪ ਜੀ ਨੇ ਇਕੱਠੇ ਇੱਕ ਵਾਰ ਚਲਾਏ ਔਰ ਉਹਨਾਂ ਨੂੰ ਵਿਖਾਲ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਦੀ ਕਰਾਮਾਤ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਉੱਧਰ ਖਵਾਜਾ ਮਰਦੂਦ ਅਤੇ ਵਜੀਦ ਖਾਨ ਚੌਪੜ ਦੀ ਬਾਜ਼ੀ ਲਾ ਰਹੇ ਸੀ ਔਰ ਚੌਪੜ ਦੀ ਬਾਜ਼ੀ ਲਾਉਂਦਿਆਂ ਮੰਜੇ ਉੱਪਰ ਬੈਠੇ ਆ, ਗੁਰੂ ਮਹਾਰਾਜ ਢਾਈ ਕੋਹ ਦੂਰ ਤੀਰ ਚਲਾਉਂਦੇ ਆ ਅਤੇ ਮੰਜੇ ਦੇ ਪਾਵੇ ਵਿੱਚ ਜਾ ਕਰਕੇ ਵੱਜਦਾ ਔਰ ਮੁਸਲਮਾਨ ਅਸ਼ ਅਸ਼ ਕਰ ਉੱਠੇ, ਨਾਲ ਬੈਠਾ ਭੀਮ ਚੰਦ ਅਤੇ ਪਹਾੜੀਏ ਰਾਜੇ ਰਾਮ ਰਾਮ ਕਰ ਉੱਠੇ, ਮੁਸਲਮਾਨ ਤੌਬਾ ਤੌਬਾ ਕਰਨ ਕਿ ਕਿਹੜੀ ਬਲਾ ਗੱਲ ਪਵਾ ਲਈ, ਇਹ ਜਿਹੜੇ ਅਨੰਦਪੁਰ ਵਾਲੇ ਸਤਿਗੁਰੂ ਜੀ ਆ ਇਹ ਕੋਈ ਸਾਧਾਰਨ, ਇਹਨਾਂ ਨੂੰ ਕਿਵੇਂ ਹਰਾਵਾਂਗੇ, ਇਹ ਕਰਾਮਾਤੀ ਆ, ਕਰਾਮਾਤਾਂ ਦੇ ਨਾਲ ਅਸੀਂ ਕਿਵੇਂ ਕੋਈ ਟਾਕਰਾ ਕਰ ਸਕਦੇ ਹਾਂ। ਗੁਰੂ ਮਹਾਰਾਜ ਸਾਹਿਬ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਸਾਹਿਬ ਜੀ ਉੱਥੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਬੈਠੇ, ਢਾਈ ਕੋਹ ਇੱਕ ਟਿੱਬੀ ਦੇ ਉੱਪਰ ਬਿਰਾਜਮਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੀਰ ਸਾਧਿਆ, ਦੂਜਾ ਤੀਰ ਆਪ ਜੀ ਨੇ ਚਲਾਇਆ ਔਰ ਤੀਰ ਦੇ ਉੱਪਰ ਆਪ ਜੀ ਨੇ ਇੱਕ ਪੈਗਾਮ ਇੱਕ ਕਾਗਜ਼ ਫਾਰਸੀ ਦੇ ਵਿੱਚ ਆਪ ਜੀ ਨੇ ਲਿਖਿਆ, ਇਹ ਗੋਬਿੰਦ ਸਿੰਘ ਦੀ ਕਰਾਮਾਤ ਨਹੀਂ, ਇਹ ਗੋਬਿੰਦ ਸਿੰਘ ਦੇ ਹੱਥ ਦਾ ਜੌਹਰ ਹੈ, ਇਹਦੀ ਸ਼ਸਤਰ ਵਿੱਦਿਆ ਹੈ। ਫਾਰਸੀ ਦਾ ਬੈਂਤ ਲਿਖਿਆ। ਔਰ ਸਾਧ ਸੰਗਤ ਜੀ, ਇਸ ਦਾ ਭਾਵ ਇਹ ਸੀ ਕਿ ਕਰਾਮਾਤ ਜੰਗ ਦੇ ਸਮੇਂ ਗੁਰੂ ਵਾਸਤੇ ਕਹਿ ਰਿਹਾ, ਲੇਕਿਨ ਗੁਰੂ ਅਣਤ ਕਲਾ ਹੋਏ ਠਾਕੁਰ ਚੜ੍ਹਿਆ, ਇਹ ਸਮਰੱਥ ਕਲਾ ਦਾ ਮਾਲਿਕ ਐਸਾ ਸਤਿਗੁਰੂ ਹੈ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਜਿਹਦੇ ਹੱਕ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਖੜਾ ਹੋਵੇ, ਚੇ ਦੁਸ਼ਮਣ ਕੁਨਦ ਕੀ ਦੁਸ਼ਮਣ ਕਰ ਸਕਦਾ ਹੈ,
ਅਗਰ ਦੁਸ਼ਮਣੀ ਰਾ ਬਸਦ ਤਨ ਕੁਨਦ।
ਤੂੰ ਇੱਕ ਕੀ ਨਰੰਗਿਆ, ਤੇਰੇ ਵਰਗੇ ਸੌ ਵੀ ਆ ਜਾਣ, ਇੱਕ ਕੀ ਸੌ ਵੀ ਆ ਜਾਣ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ, ਅਗਰ ਦੁਸ਼ਮਣੀ ਰਾ ਬਸਦ ਤਨ ਕੁਨਦ, ਜੇ ਸੌ ਸਦ ਨਾਮ ਹੈ ਸੈਂਕੜਿਆਂ ਦਾ, ਤੇਰੇ ਵਰਗੇ ਸੈਂਕੜੇ ਵੀ ਆ ਜਾਣ।
ਖਸਮ ਦੁਸ਼ਮਣੀ ਗਰ ਹਜ਼ਾਰ ਆਵੁਰਦ।
ਇਸ ਤਰੀਕੇ ਦੇ ਨਾਲ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਆਖਦੇ ਹਨ, ਦੁਸ਼ਮਣ ਕਰ ਕੀ ਸਕਦਾ ਹੈ। ਪਹਿਲੋਂ ਇੱਥੋਂ ਪੜ੍ਹ ਦਵੋ, ਹੱਕੇ ਯਾਰ।
ਹੱਕੇ ਯਾਰ ਬਾਸ਼ਦ ਚੇ ਦੁਸ਼ਮਣ ਕੁਨਦ।
ਕੀ ਕੋਈ ਕਰ ਲਵੇਗਾ ਜੇ ਉਸ ਦੇ ਹੱਕ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਹੀ ਖਲੋਤਾ ਹੋਵੇ। ਅਗਰ ਦੁਸ਼ਮਣੀ ਰਾ ਬਸਦ ਤਨ ਕੁਨਦ, ਜੇ ਸੈਂਕੜੇ ਇੱਕੋ ਵਾਰ ਧਾਵਾ ਬੋਲ ਦੇਣ, ਤੇ ਫਿਰ ਦੁਸ਼ਮਣ ਕੁਛ ਵੀ ਨਹੀਂ ਕਰ ਸਕੇਗਾ ਜੇ ਅਕਾਲ ਪੁਰਖ ਵਾਹਿਗੁਰੂ ਪੱਖ ਦੇ ਵਿੱਚ ਹੋਵੇਗਾ। ਇਹ ਸਾਰੇ ਜ਼ਫਰਨਾਮੇ ਦਾ ਮਕਸਦ ਇਹ ਸੀ ਨਰੰਗੇ ਨੂੰ ਇਹ ਸਮਝਾਉਣਾ ਕਿ ਜੇ ਤੂੰ ਸਮਝਦਾ ਆਪਣੇ ਆਪ ਨੂੰ ਵੱਡਾ ਭਾਰੀ ਧਰਮਾਤਮਾ। ਹੁਣ ਇਹ ਸਾਡੇ ਵਿੱਚ ਵੀ ਵਹਿਮ ਪੈਦਾ ਹੋ ਜਾਂਦਾ ਨਾ ਕਿ ਸਾਡੇ ਵਰਗਾ ਕੋਈ ਧਰਮੀ ਨਹੀਂ, ਸਾਡੇ ਵਰਗਾ ਕੋਈ ਸੋ ਨਿਤਨੇਮੀ ਨਹੀਂ, ਸਾਡੇ ਵਰਗਾ ਕੋਈ ਉਪਾਸ਼ਕ ਨਹੀਂ। ਪਰ ਸਿੱਖੀ ਦੀ ਵਾਟ ਬਹੁਤ ਲਮੇਰੀ ਹੈ ਸਾਧ ਸੰਗਤ ਜੀ, ਇਹਦੀ ਪਰਖ ਕਿੱਧਰੋਂ ਆ ਜਾਣੀ ਆ। ਕਿਧਰੇ ਸਾਢੇ ਅੱਠ ਮਹੀਨੇ ਭੁੱਖ ਅਤੇ ਤ੍ਰੇਹ ਸਹਾਰ ਕੇ ਜਿਸ ਵੇਲੇ ਸਿੱਖੀ ਦੀ ਪਰਖ ਆਈ, ਤਾਂ ਉਹਨਾਂ ਗੁਰੂ ਕੀਆਂ ਲਾਲਾਂ, ਉਹਨਾਂ ਮਰਜੀਵੜਿਆਂ, ਉਹਨਾਂ ਸੂਰਮਿਆਂ ਨੇ ਵੀ ਬੇਦਾਵੇ ਲਿਖ ਦਿੱਤੇ। ਸਾਧ ਸੰਗਤ ਜੀ, ਸਿੱਖੀ ਦੀ ਪਰਖ ਇਤਨੀ ਕੁ ਤਕੜੀ ਆ, ਪੰਜਾਬੇ ਅਤੇ ਗੁਲਾਬੇ ਦੇ ਜਿਸ ਵੇਲੇ ਆਪ ਜੀ ਨੇ ਘਰ ਦੇ ਵਿੱਚ ਉਤਾਰਾ ਕੀਤਾ, ਬੜੇ ਕੌਤਕ ਕੀਤੇ ਉੱਥੇ। ਆ ਜਿਹੜਾ ਬਾਣਾ ਪਹਿਨਿਆ ਨਾ ਉੱਚ ਦਾ ਪੀਰ, ਤੁਸੀਂ ਸਮਝੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਭੇਸ ਵਟਾ ਕਰਕੇ ਨਿਕਲ ਗਏ। ਖੌਰੇ ਕਿਹਦੀ ਕਲਿਆਣ ਕਰਨੀ ਸੀ। ਕੁਰੂਕਸ਼ੇਤਰ ਦੇ ਵਿੱਚ ਉਸ ਘਟਨਾ ਤੋਂ ਬਹੁਤ ਸਾਲ ਪਹਿਲਾਂ ਸੂਰਜ ਗ੍ਰਹਿਣ ਦਾ ਮੇਲਾ ਸੀ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗਦੀ ਦਾਨ ਕੀਤੀ ਸੀ। ਜਦੋਂ ਬਾਹਮਣਾਂ ਨੂੰ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਕਿ ਤੁਸੀਂ ਦਾਨ ਲੈ ਲਵੋ, ਅਤੇ ਉਸ ਵੇਲੇ ਇਹਨਾਂ ਨੇ ਕਿਹਾ ਵੀ ਗਦੀ ਦਾ ਵੀ ਕੋਈ ਦਾਨ ਹੁੰਦਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਲੈ ਲਵੋ, ਪਛਤਾਉਂਗੇ। ਅਤੇ ਮਗਰੋਂ ਪ੍ਰਗਟ ਹੋਈ ਗੱਲ, ਇਹ ਗਦੀ ਨੇ ਕਾਮ ਧੇਨ ਗਊ ਸੀ। ਸਾਧ ਸੰਗਤ ਜੀ, ਉਹ ਜਿਹੜਾ ਸੂਰਜ ਗ੍ਰਹਿਣ ਦਾ ਮੇਲਾ ਕੁਰੂਕਸ਼ੇਤਰ ਵਿੱਚ ਲੱਗਾ ਸੀ ਨਾ, ਇੱਕ ਸਿਆਣੀ ਮਾਈ ਮਾਛੀਵਾੜੇ ਦੀ, ਉਹ ਮਹਾਰਾਜ ਕੋਲ ਆਈ, ਹੌਲੀ ਹੌਲੀ ਮਹਾਰਾਜ ਵੱਲ ਚਰਨ ਵਧਾਏ ਔਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਭਾਵਨਾ ਆ, ਮੈਂ ਘਰ ਦੇ ਵਿੱਚ ਤੁਹਾਡੇ ਵਾਸਤੇ ਚੋਲਾ ਸੀ ਕਰਕੇ ਰੱਖਿਆ ਆ, ਔਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਸਨੂੰ ਅੰਗੀਕਾਰ ਕਰੋ। ਕਿਉਂਕਿ ਸਾਧ ਸੰਗਤ ਜੀ, ਅਸੀਂ ਮਹਾਰਾਜ ਸਾਹਿਬ ਜੀ ਨੂੰ ਇਸ ਵਾਸਤੇ ਵਸਤਰ ਅਰਪਣ ਕਰਦੇ ਹਾਂ, ਇਹਦੇ ਵਿੱਚ ਸਾਡਾ ਇੱਕ ਵੱਡਾ ਭਾਰੀ ਲਾਲਚ ਆ। ਉਹ ਗੁਰੂ ਕੀ ਬਾਣੀ ਨੇ ਸਾਨੂੰ ਦੱਸਿਆ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ ਸਾਰ ਨਾ ਜਾਣਾ ਤੇਰੀ। ਅਸੀਂ ਵਸਤਰ ਤਾਂ ਅਰਪਣ ਕਰਦੇ ਹਾਂ ਕਿ ਸਾਡਾ ਲੋਕ ਅਤੇ ਪ੍ਰਲੋਕ ਦਾ ਪਰਦਾ ਕੱਜਿਆ ਜਾਵੇ। ਸਿਆਣੀ ਗੁਰਮਤੀ ਮਾਈ, ਕਿਉਂਕਿ ਹੁਣ ਦੇ ਲੋਕ ਇਹ ਰੁਮਾਲੇ ਸਾਹਿਬਾਂ ਉੱਪਰ ਵੀ ਨਿੰਦਿਆ ਕਰਦੇ ਆ ਕਿ ਦਰਬਾਰ ਸਾਹਿਬ ਲੱਖਾਂ ਦੇ ਰੁਮਾਲੇ ਚੜ੍ਹਦੇ ਆ, ਉਹ ਦਰਬਾਰ ਗਰੀਬ ਅਤੇ ਅਨਾਥ ਬੈਠੇ ਆ, ਉਹਨਾਂ ਨੂੰ ਖਿਲਾ ਦੇਵੋ। ਕਿ ਦਰਬਾਰ ਸਾਹਿਬ ਸਤਿਗੁਰੂ ਜੀ ਦੇ ਰੁਮਾਲੇ ਵੇਚ ਕਰਕੇ ਗਰੀਬਾਂ ਨੂੰ ਖਿਲਾਉਣਾ, ਜੇ ਤੁਹਾਡੀ ਜੇਬ ਵਿੱਚ ਆ ਅਤੇ ਜਾ ਕਰਕੇ ਤੁਸੀਂ ਆਪ ਦਾਨ ਕਰੋ। ਜਿਹਦੀ ਸ਼ਰਧਾ ਗੁਰੂ ਕੇ ਘਰ ਦੇ ਵਿੱਚ ਆ, ਉਹ ਜਾ ਕਰਕੇ ਅਤੇ ਸਤਿਗੁਰੂ ਸਾਹਿਬ ਜੀ ਤਾਂ ਵਸਤਰ ਅਰਪਣ ਕਰਦਾ ਆਪਣੀ ਭਾਵਨਾ ਦੇ ਨਾਲ। ਭਾਵਨਾ ਦੇ ਉੱਪਰ ਕਿੰਤੂ ਨਹੀਂ ਹੋਣੀ ਚਾਹੀਦੀ ਸਾਧ ਸੰਗਤ ਜੀ, ਲੇਕਿਨ ਅਕਲੀ ਸਾਹਿਬ ਸੇਵੀਏ, ਅਕਲੀ ਜ਼ਰੂਰ ਦਾਨ ਵੀ ਕਰੋ ਔਰ ਸਾਹਿਬ ਦੀ ਸੇਵਾ ਵੀ ਕਰੋ ਜਿੱਥੇ ਜਿੱਥੇ ਯੋਗ ਆ। ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਗਰੀਬਾਂ ਅਨਾਥਾਂ ਮਜ਼ਲੂਮਾਂ, ਜਿਵੇਂ ਗਿਆਨੀ ਜੀ ਕਥਾ ਤੋਂ ਬਾਅਦ ਬਚਨ ਕਰਦੇ ਸੀ ਕਿ ਉੱਥੇ ਬੱਚਿਆਂ ਦੀ ਸੰਥਿਆ ਔਰ ਸਹਿਸਕ੍ਰਿਤੀ ਬਾਣੀ ਕੰਠ ਕਰਾਉਂਦੇ ਆ, ਇਹ ਸਾਰਿਆਂ ਨਾਲੋਂ ਉੱਤਮ ਕਾਰਜ ਹਨ। पर साध संगत जी निंदिया वाले पक्ष दे विच नहीं आ जाना। गुरु साहिब जी दे दर दे उपर कोई भी जिहो जी मर्जी भावना दे नाल सेवा करदा, वह कुरुक्षेत्र वाली जिहड़ी वह माई है साध संगत जी, माछीवाड़े की रहने वाली माई कुरुक्षेत्र के सूरज ग्रहण मेले में गुरु गोबिंद सिंह साहिब जी ने बेनती की कि महाराज चोला आ वो घर रह गया, मैनू पता नहीं सी कि तुसी आउणा, मेरी बड़ी भावना कि तुसी वो चोला पहन लवो। गुरु गोबिंद सिंह साहिब जी ने कहा कोई ना माई जी तुहाडी भी भावना पूरी होवेगी। पंजाबे ते गुलाबे दे बाग दे विच जदों कमर कस्सा आप जी दा इतना मजबूत और इन्या दिनां दा बधिया, जिहड़ा आड़वंद नीचे लंगोट आप जी ने पहनिया होया सी उस वेले शस्त्र ते कमर कस्से दे विच खुब्बे होण करके, साध संगत जी जिवें आपां कोई वस्त्र बड़ा टाइट पहनी है तो जदों उन्हों उतारना तो दर्द होंदा, उस वेले गुरु गोबिंद सिंह साहिब जी महाराज जी दे लख दुआले जिहड़ा वस्त्र सी वह पंजाबे गुलाबे ते गुरु के सिखा ने भाई धर्म सिंह जी, भाई दया सिंह जी ते भाई माण सिंह जी ने गिला करके ते महाराज जी दे लख तो उतारिया सी, वह उतरदा नहीं सी। उस वेले गुरु साहिब जी ने कहा कि वस्त्र नवे सानू चाहिए आ, सिख वेखते हुण वस्त्र पता थोड़ो सी कि तुसी आउणा है कि वस्त्र तैयार होंदे। महाराज साहिब जी ने कहा वस्त्र तैयार आ, माई नू सदो। उस माई नू फिर सद्या जिहड़ी बहुत साल पहलों कुरुक्षेत्र दे विच गुरु कलगीधर साहिब जी नू मिली सी, उहदी भावना पूरी कीती। हुण वेखो उहदी भावना पूरी करन वास्ते चमकौर दा जंग लड़िया, उहदी भावना पूरी करन वास्ते माछीवाड़े टिंड दा सराहणा लाया, उहदी भावना पूरी करन वास्ते चरणा दे विच छाले पवाए, और साध संगत जी इह सिख दे मन दी भावना दे कदरदानी हन गुरु गोबिंद सिंह साहिब जी। गोबिंद भाओ भगत दा भुखा, वो थोड़ी भावना की भुख रखता। मेरा साहिब कलगीधर श्री गुरु गोबिंद सिंह साहिब जी महाराज जी, शरदा और भावना बनाओ गुरु के सिखो। इस तरीके दे नाल सच्चे पातशाह जी कहिंदे हन, मैं वाकिया सुना रहा सी कि बेशक जिन्ना मर्जी दुश्मन चढ़ाई कर दे पंजाबे ते गुलाबे दे बाग दे विच, पंजाबे ते गुलाबे ने भी बेनती की वे महाराज तुसी तां महाराज आ, तुसी महाराज आ ते असी तां पंजाबा गुलाबा ही आ ना, तुसी इत्थों लंघ जाना ते मगरों सानू कोलुआं दे विच पीड़ देणगे, सानू मार देणगे, महाराज जे कृपा कर दवो ते हुण चले जाओ। ये कोई वचन सी? पर साध संगत जी जिस वेले सांग ते परख दी घड़ी हुंदी है ना, इसे वास्ते कहीदा कि सिमरन करो, सिमरन करो। आ तुहाडे विचों कुछ मेरे बजुर्ग बैठे आ जिन्हां ने 1984 दे विच तशद्दत पुलिस दीआं डांगां सहीआं, तुहाडे विचों तुहानूं आप खुद पता आ जदों पहली डांग पई वाहेगुरु जबानों निकलिया, दूजी डांग पई सतनाम निकलिया, तो जदों तीजी चौथी पंजवीं छेवीं तशद्दत सहनी कोई सौखी नहीं हुंदी, फिर जा करके हाए हाए आउंदी आ। साध संगत जी जिहदा जिन्ना सिमरन परपक होवेगा उन्ना गुरु की संगत औखियाई दे वेले उहदी मदद होवेगी। ये हिंदू लोग साढ़े सनातन वीरे दृष्टांत दिंदे आ ना कि जदों हनुमान जी नूं पुछिया सी ना, हनुमान जी नूं पुछिया सी कि तुहाडी दिल दे विच राम ते सीता वास्ते किन्ना कु प्रेम आ, जदों उस राजे ने मोतियां दा हार दिता सी और रामचंद्र जी ने हनुमान नूं दिता, हनुमान जी ने वो जिहड़ा हार सीगा उहनूं दंदां दे नाल मोतियां नूं तोड़ तोड़ के ते वो बिखेर दिता, जिहड़ी आपां कहावत सुणदे आ ना बंतर क्या जाने अदरक का स्वाद, उत्थों चलदी आ कि उस वो जिहड़ा वो राजा सेठ सी जिहने रामचंद्र नूं मोतियां दा हार चढ़ाया सी, उहने तर्क मारी कि हनुमान बंदर ही आ ना, कि इहनूं किहड़ा पता है कि मोतियां दे हार दा मुल। हनुमान नूं जदों पुछिया, हनुमान कहिंदा कि मैं इहदे विचों वेखदा कि मेरे राम जी हैगे इहदे विच, ते साध संगत जी उस वेले फिर तर्क कीती, तर्क वालियां ने तर्क ही करनी हुंदी आ, ते उहने अपनी छाती पाड़ के विखाल दित्ती कि इहदे विच रामचंद्र जी बैठे हन। गुरमुख रोम रोम हर त्यावे। और साध संगत जी ये जिहड़ी अवस्था है, ये जिहड़ियां गल्लां हन, ये उहदे प्रेम दियां जां उहदे भजन दियां उहदियां निष्ठा दियां होणगियां। गुरु के सिखो इस नालों भी वड्डा और सिरमौर इतिहास तुहाडे कोल आ। जिस वेले भाई मती दास जी दे सीस दे विच आरा चलिया, उस वेले सिख दे शरीर दे दो पाड़ हो गर गए लकड़ी वांग, ते उस शरीर दे विचों जपजी साहिब जी दा नितनेम होया। भाई मणी सिंह साहिब जी का बंद बंद कटिया गया और उन्हां दे बंद बंद दे विचों गुरु की बाणी चली। ਇਸੇ ਤਰੀਕੇ ਦੇ ਨਾਲ ਪੰਜਾਬੇ ਅਤੇ ਗੁਲਾਬੇ ਨੇ ਮਹਾਰਾਜ ਸਾਹਿਬ ਜੀ ਨੂੰ ਅਗਾਂਹ ਤੋਰ ਦਿੱਤਾ। ਇਹੋ ਜਿਹਾ ਸਮਾਂ ਆਇਆ ਗੁਰੂ ਕੀ ਸੰਗਤ ਜਿਸ ਵੇਲੇ ਕੋਟ ਕਪੂਰੇ ਆ ਕਰਕੇ ਕਪੂਰੇ ਨੂੰ ਆਖਿਆ ਕਿ ਇਹ ਅਸਥਾਨ ਬੜਾ ਸਾਨੂੰ ਚੰਗਾ ਲੱਗਦਾ ਆ, ਇੱਥੇ ਜੰਗ ਕਰੀਏ। ਉਹਨੇ ਨਾਂਹ ਕਰ ਦਿੱਤੀ। ਸਾਧ ਸੰਗਤ ਜੀ ਉਹਦੀ ਨਾਂਹ ਕੀਤੀ ਹੋਈ ਮਹਾਰਾਜ ਸਾਹਿਬ ਜੀ ਨੇ ਕਿਹਾ ਤੇਰੇ ਇਸ ਕੋਟ ਕਪੂਰੇ ਨੂੰ ਅਸੀਂ ਮੁਕਤਸਰ ਬਣਾਉਣਾ ਸੀ, ਪਰ ਤੇਰਿਆਂ ਕਰਮਾਂ ਦੇ ਵਿੱਚ ਨਹੀਂ, ਜਾ ਕਰਕੇ ਖਿਦਰਾਣੇ ਦੀ ਢਾਬ ਦੇ ਵਿੱਚ। ਸਾਧ ਸੰਗਤ ਜੀ ਜਿਹੋ ਜਿਹਾ ਮਰਜ਼ੀ ਸਮਾਂ ਆਇਆ ਗੁਰੂ ਕਲਗੀਧਰ ਸਾਹਿਬ ਜੀ ਦਮਦਮੇ ਸਾਹਿਬ ਜੀ ਤੱਕ ਪਹੁੰਚੇ, ਔਰ ਦਮਦਮਾ ਸਾਹਿਬ ਜੀ ਦੇ ਵਿੱਚ ਖਾਲਸੇ ਦੀ ਇਹੋ ਜਿਹੀ ਚੜ੍ਹਦੀ ਕਲਾ ਹੋਈ ਕਿ ਨਰੰਗਾ ਵਜੀਦਾ ਜਿਹੜਾ ਮਰਜ਼ੀ ਸੀ ਉਹ ਮਹਾਰਾਜ ਸਾਹਿਬ ਜੀ ਦੇ ਮੋਹਰੇ ਉਹ ਆ ਨਹੀਂ ਸਕਦਾ ਸੀ। ਦਮਦਮਿਆਂ ਸਾਹਿਬ ਜੀ ਦੇ ਵਿੱਚ ਐਡੇ ਵੱਡੇ ਭਾਰੀ ਅੰਮ੍ਰਿਤ ਸੰਚਾਰ ਹੋਏ। ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 3 ਵਾਰੀ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਲੱਗੇ ਆ। ਪਹਿਲੀ ਵਾਰ ਜਦੋਂ 1756 ਬਿਕਰਮੀ ਉਸ ਵੇਲੇ 1699 ਈਸਵੀ ਜਦੋਂ ਜਪ ਜੀ ਉਹ ਜਾਪ ਜੀ ਦਸਵੋਂ ਸਵਈਏ ਫੁੱਲ ਚੌਪਈ ਲਾਏ ਕੇ ਆਨੰਦ ਉਚਾਰ ਅਰਦਾਸ ਕਰਕੇ ਸੁਧਾਰ ਅੰਮ੍ਰਿਤ ਤਿਆਰ ਗੁਰ ਏਸ ਵਿਧ ਕੀਨੋ ਹੈ। ਉਸ ਵੇਲੇ ਜਦੋਂ 5 ਪਿਆਰਿਆਂ ਨੂੰ ਮ੍ਰਿਤਕ ਕੋ ਪਾਇਓ ਤਨਸਾਸਾ ਵਿਚਰਤ ਆਣ ਮਿਲਾਇਆ, ਪਹਿਲੀ ਵਾਰ ਅੰਮ੍ਰਿਤ ਉੱਥੇ ਤਿਆਰ ਕੀਤਾ। ਫਿਰ ਦਮਦਮਾ ਸਾਹਿਬ ਦੇ ਵਿੱਚ 4 ਸਿੰਘਾਂ ਦੇ ਨਾਲ ਲੱਗ ਕਰਕੇ ਅਤੇ ਕਲਗੀਧਰ ਜੀ ਨੇ 5 ਪਿਆਰਿਆਂ ਦੇ ਰੂਪ ਦੇ ਵਿੱਚ ਅੰਮ੍ਰਿਤ ਛਕਾਇਆ। ਸਾਧ ਸੰਗਤ ਜੀ ਉਹਦਾ ਪਿਛੋਕੜ ਆ ਉਸ ਅੰਮ੍ਰਿਤ ਸੰਚਾਰ, ਔਰ ਉਸ ਸਮੇਂ ਦੇ ਵਿੱਚ ਭਾਈ ਡੱਲੇ ਨੇ ਅੰਮ੍ਰਿਤ ਛਕਿਆ ਔਰ ਭਾਈ ਦਿਆਲ ਦਾਸ ਨੇ ਅੰਮ੍ਰਿਤ ਛਕਿਆ। ਭਾਈ ਦਿਆਲ ਦਾਸ ਦਾ ਇਤਿਹਾਸ ਇਹ ਹੈ ਸਾਧ ਸੰਗਤ ਜੀ, ਉਹ ਪੁਸ਼ਤੈਨੀ ਗੁਰੂ ਕਾ ਸਿੱਖ ਸੀ। ਪੁਸ਼ਤੈਨੀ ਮੀਨਸ ਕਿ ਉਹਦੀ ਪਰਿਵਾਰ ਜਿਹੜਾ ਸੀ ਨਾ ਉਹ ਸਿੱਖ ਹੀ ਆਉਂਦਾ ਸੀ। ਬਾਬੇ ਆਦਮ ਦੀ ਸੰਤਾਨ ਭਾਈ ਭਗਤੂ ਉਹਨਾਂ ਦੇ ਵੰਸ਼ ਵਿੱਚੋਂ ਚੱਲਦਾ ਸੀ। ਦਿਆਲ ਦਾਸ ਦੇ ਘਰ ਦੇ ਕੋਲ ਆਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ। ਮਹਾਰਾਜ ਸਾਹਿਬ ਜੀ ਦਾ ਘੋੜਾ ਉਹ ਗਰਮੀ ਦੇ ਵਿੱਚ ਉਸਨੂੰ ਪਿਆਸ ਲੱਗੀ ਔਰ ਮਹਾਰਾਜ ਸਾਹਿਬ ਜੀ ਦੇ ਸਿੱਖ ਉਸਨੂੰ ਖੂਹ ਦੇ ਕੋਲ ਲੈ ਗਏ। ਉਸ ਵੇਲੇ ਘੋੜੇ ਨੇ ਜਲ ਛਕਣ ਤੋਂ ਇਨਕਾਰ ਕਰ ਦਿੱਤਾ। ਕਿਸ ਵਾਸਤੇ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇੱਥੇ ਦਿਆਲ ਦਾਸ ਮਸੰਦ ਰਹਿੰਦਾ, ਉਹ ਬੇਅੰਮ੍ਰਿਤੀ ਆਇਆ, ਸਾਡਾ ਘੋੜਾ ਵੀ ਇਸ ਦਾ ਜਲ ਨਹੀਂ ਛਕੇਗਾ। ਔਰ ਸਾਧ ਸੰਗਤ ਜੀ ਗੁਰੂ ਸਾਹਿਬ ਫਿਰ ਉਸਦੇ ਘਰ ਗਏ, ਉੱਧਰ ਪ੍ਰਸ਼ਾਦਾ ਪਾਣੀ ਤਿਆਰ, ਔਰ ਦਿਆਲ ਦਾਸ ਨੇ ਬੇਨਤੀ ਕੀਤੀ ਮਹਾਰਾਜ ਛਕੋ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਮੈਂ ਸਿੱਖਾਂ ਨੂੰ ਰਹਿਤ ਦਿੱਤੀ ਆ ਉਹ ਰਹਿਤ 'ਤੇ ਮੈਂ ਆਪ ਵੀ ਪ੍ਰਪਾਖੀ ਹਾਂ, ਤੇਰਾ ਪ੍ਰਸ਼ਾਦਾ ਮੈਂ ਨਹੀਂ ਛਕ ਸਕਦਾ। ਬੜੀ ਨਾਰਾਜ਼ਗੀ ਮਨ ਵਿੱਚ ਉਸਨੇ ਮਹਿਸੂਸ ਕੀਤੀ। ਪਰ ਜਦੋਂ ਕਲਗੀਧਰ ਸਾਹਿਬ ਜੀ ਬਿਨਾਂ ਛੱਕਣ ਤੋਂ ਘਰ 'ਤੇ ਚਲੇ ਗਏ, ਇਹੋ ਜਿਹਾ ਸੱਟ ਅਤੇ ਅਸਰ ਉਸ 'ਤੇ ਪਿਆ, ਸਾਰਾ ਪਰਿਵਾਰ ਹਜ਼ਾਰਾਂ ਦੀ ਸੰਗਤ ਮਾਲਵੇ ਦੀ ਉਸ ਦਿਨ ਅੰਮ੍ਰਿਤ ਛਕਿਆ। ਉਹ ਇਹੋ ਜਿਹਾ ਸੁਭਾਗਾ ਦਿਨ ਸੀ ਗੁਰੂ ਕੀ ਸੰਗਤ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਲੱਗੇ, ਇੰਨੀ ਸੰਗਤ ਆਈ, ਅੰਮ੍ਰਿਤ ਦਾ ਬਾਟਾ ਉਸ ਵੇਲੇ ਸਰੋਵਰ ਦੇ ਜਲ ਦੇ ਵਿੱਚ ਆਪ ਜੀ ਨੇ ਅੰਮ੍ਰਿਤ ਦੇ ਬਾਟੇ ਨੂੰ ਉਲਟਾ ਦਿੱਤਾ। ਬਾਟਾ ਭਰ ਭਰ ਕੇ ਗੁਰੂ ਕੇ ਸਿੰਘ ਅੰਮ੍ਰਿਤ ਉਸ ਵੇਲੇ ਲਿਆਉਂਦੇ ਸੀ ਅਤੇ ਖਾਲਸੇ ਨੂੰ ਛਕਾਉਂਦੇ ਸੀ, ਉਹ ਇੱਕ ਉਹ ਅੰਮ੍ਰਿਤ ਸੰਚਾਰ ਸੀ। ਔਰ ਤੀਸਰਾ ਅੰਮ੍ਰਿਤ ਸੰਚਾਰ ਗੁਰੂ ਕੀ ਸੰਗਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਿਸ ਵੇਲੇ ਆਪ ਜੀ ਨੇ ਅੰਮ੍ਰਿਤ ਛਕਾਇਆ, ਮਾਧੋ ਦਾਸ ਵਿਰਾਗੀ ਤੋਂ ਆਪ ਜੀ ਨੇ ਗੁਰਬਖਸ਼ ਸਿੰਘ ਬੰਦਾ ਬਣਾਇਆ, ਉਹ ਇੱਕ ਇਹੋ ਜਿਹਾ ਅੰਮ੍ਰਿਤ ਸੰਚਾਰ ਸੀ ਜਿਸ ਨੇ ਪੰਜਾਬ ਦੀ ਕਾਇਆ ਕਲਪ ਕਰ ਦਿੱਤੀ, ਸਿੱਖਾਂ ਦਾ ਪਹਿਲਾ ਰਾਜ ਕਾਇਮ ਕਰ ਦਿੱਤਾ। ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜੋ ਜੌਹਰ ਕੀਤੇ, ਜੋ ਗੁਰੂ ਸਾਹਿਬ ਜੀ ਦੀ ਕਿਰਪਾ ਉਸ ਸਿੱਖ ਦੇ ਉੱਪਰ ਹੋਏ, ਸਰਹੰਦ ਦੀ ਇੱਟ ਨਾਲ ਇੱਟ ਮਿਲਾ ਦਿੱਤੀ, ਐਸੇ ਗੁਰੂ ਕੇ ਮਹਾਨ ਸਿੱਖ ਨੇ। ਅਗਰ ਦੁਸ਼ਮਣੀ ਰਾ ਬਾ ਸਦ ਤਨ ਕੁਨਦ, ਇੱਕ ਨਹੀਂ ਤੇਰੇ ਵਰਗੇ ਸੈਂਕੜੇ ਆ ਜਾਣ। ਹਿੰਦੁਸਤਾਨ ਦੀ ਰਾਜਧਾਨੀ ਪੰਜਾਬ ਦੀ ਸਰਹੰਦ ਸੀ ਉਸ ਵੇਲੇ, ਸਰਹੰਦ ਹਿੰਦ ਦਾ ਸਿਰ, ਉਹਦੇ ਵਿੱਚ ਜਾ ਕਰਕੇ ਪਹਿਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਠੀਕਰ ਫੋਰ ਦਲੀਸ ਸਿਰ, ਅਤੇ ਹੁਣ ਸਰਹਿੰਦ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਿੱਖਾਂ ਦਾ ਰਾਜ ਕਾਇਮ ਕਰਨਾ। ਇਹ ਸਾਰੀ ਭਵਿੱਖਬਾਣੀ ਜ਼ਫਰਨਾਮੇ ਦੇ ਵਿੱਚ ਅੰਕਿਤ ਹੈ, ਪੜ੍ਹ ਦੋ।
ਖਸਮ ਦੁਸ਼ਮਣੀ ਗਰ ਹਜ਼ਾਰ ਆਵੁਰਦ,
ਜੇ ਹਜ਼ਾਰਾਂ ਹੀ ਯਤਨਾਂ ਦੇ ਨਾਲ ਦੁਸ਼ਮਣੀ ਨਿਭਾਉਣ ਦਾ ਯਤਨ ਕਰੇ ਦੁਸ਼ਮਣ,
ਨਾ ਯਕ ਮੂਏ ਓਰਾ ਹਜ਼ਾਰ ਆਵੁਰਦ।
ਮੂਏ ਨਾਮ ਹੈ ਵਾਲਾਂ ਦਾ, ਕੇਸ਼ਾਂ ਦਾ। ਸਾਧ ਸੰਗਤ ਜੀ, ਸਾਹਿਬ ਕਹਿੰਦੇ ਆ ਨਾ ਯੱਕ ਮੂਹੇ, ਯੱਕ ਨਾਮ ਹੈ ਇੱਕ ਦਾ, ਉਹਦਾ ਇੱਕ ਵੀ ਵਾਲ ਉਹ ਰਾਹ ਉਸ ਦਾ, ਅਜ਼ਾਰ ਅਵੁਰਦ ਇੱਕ ਬਾਲ ਤਾਈਂ ਇੱਕ ਰੋਮ ਤਾਈਂ ਵੀ ਦੁੱਖ ਨਹੀਂ ਹੁੰਦਾ। ਸਾਧ ਸੰਗਤ ਜੀ, ਜਿਸ ਨੂੰ ਸਾਹਿਬ ਰੱਖਣ ਵਾਲਾ ਹੋਵੇ, ਵਾਲ ਨਾ ਵਿੰਗਾ ਹੋਆ, ਐਸੇ ਮੇਰੇ ਕਲਗੀਧਰ ਸਾਹਿਬ ਜੀ ਇੱਥੇ ਇਹ ਬਚਨ ਕਰ ਰਹੇ ਹਨ। ਗੁਰੂ ਕੀ ਸੰਗਤ, ਇਹ ਸਾਹਿਬਾਂ ਨੇ ਜ਼ਫਰਨਾਮਾ ਜਿਸ ਵੇਲੇ ਭਾਈ ਦਇਆ ਸਿੰਘ ਸਾਹਿਬ ਜੀ ਦੇ ਨਾਲ ਉੱਥੇ ਔਰੰਗਾਬਾਦ ਭੇਜਿਆ, ਇਤਿਹਾਸ ਦੀਆਂ ਤਵਾਰੀਖਾਂ ਇਹ ਦੱਸਦੀਆਂ ਹਨ ਕਿ ਔਰੰਗਜ਼ੇਬ ਦਾ ਰੰਗ ਜ਼ਰਦ ਹੋ ਗਿਆ, ਪੀਲਾ ਪੈ ਗਿਆ, ਕੰਬਣ ਲੱਗ ਪਿਆ, ਮੂਰਛਾ ਖਾ ਕਰਕੇ ਅਤੇ ਡਿੱਗ ਪਿਆ। ਅਤੇ ਗੁਰੂ ਕੀ ਸੰਗਤ ਜਾ ਕਰਕੇ ਅਤੇ ਫਿਰ ਕਿੰਨਾ ਸਮਾਂ ਉਹ ਕਿਸੇ ਨੂੰ ਮਿਲਿਆ ਨਹੀਂ, ਬੰਦ ਰਿਹਾ। ਅੰਤ ਅਹਿਮਦਨਗਰ ਦੇ ਵਿੱਚ ਮਾਰਚ ਮਹੀਨੇ 1707 ਦੇ ਵਿੱਚ ਸੋ ਨਰੰਗਾ ਫਾਨੀ ਦੁਨੀਆ ਤੋਂ ਅਲਵਿਦਾ ਪਛਤਾਵੇ ਦੀ ਮੌਤ ਨਾਲ ਹੋ ਜਾਂਦਾ। ਸਾਧ ਸੰਗਤ ਜੀ, ਸੰਪਰਦਾਇ ਵਿਦਵਾਨਾਂ ਦੀ ਰਾਏ ਹੈ ਕਿ ਕਲਗੀਧਰ ਸਾਹਿਬ ਜੀ ਨੇ ਇਹ ਪਹਿਲੀ ਹਕਾਇਤ ਜ਼ਫਰਨਾਮਾ ਔਰੰਗਜ਼ੇਬ ਔਰ ਗੁਰੂ ਸਾਹਿਬ ਜੀ ਦੇ ਸੰਵਾਦ ਦੀ, ਔਰ ਇਸ ਤੋਂ ਬਾਅਦ 11 ਹੋਰ ਹਕਾਇਤਾਂ ਜਿਹੜੀਆਂ ਆ ਰਹੀਆਂ ਹਨ ਉਹ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਕੱਠੀਆਂ ਦੁਆ ਦੱਸ ਇਹ ਭੇਜੀਆਂ ਸਨ, ਔਰ ਔਰੰਗਜ਼ੇਬ ਨੇ ਜਦੋਂ ਸੁਣੀਆਂ ਅਤੇ ਉਸ ਵੇਲੇ ਮੂਰਛਾ ਖਾ ਕਰਕੇ ਡਿੱਗ ਪਿਆ, ਔਰ ਕੁਝ ਕੁ ਸਮੇਂ ਬਾਅਦ ਗੁਰੂ ਕੀ ਸੰਗਤ ਉਹ ਦੁਨੀਆ ਦੇ ਵਿੱਚੋਂ ਚਲੇ ਗਿਆ। ਪਛਤਾਵੇ ਦੀ ਮੌਤ ਨਾਲ ਗੁਰੂ ਕਲਗੀਧਰ ਸਾਹਿਬ ਜੀ ਨੇ ਇਹ ਫਤਿਹ ਪਾਈ। ਸਾਧ ਸੰਗਤ ਜੀ, ਉਸ ਮਹਾਨ ਸਤਿਗੁਰੂ ਸਾਹਿਬ ਜੀ ਦਾ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਛਾਏ ਜਾਤੀ ਕੁਚੀਲਤਾ ਕਤੇਬਨ ਔ ਕੁਰਾਨ ਕੀ, ਪਾਪ ਹੂੰ ਪਰਪਖ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵਾ ਦੇਹਰਾ ਸੰਤੋਖ ਸਿੰਘਾ ਦੂਰ ਹੋਤੇ, ਕਥਾ ਮਿਟ ਜਾਤੀ ਰੀਤ ਬੇਦਨ ਉਪਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਣ ਪਰਮ ਸੂਰ, ਜੋਪੈ ਮੂਰਤ ਨਾ ਹੋਤੀ ਕਰੁਣਾ ਨਿਧਾਨ ਦੀ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਬਾਤ ਕਰੂੰ ਮੈਂ ਅਬ ਕੀ, ਅਗਰ ਹੋਤੇ ਨਾ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਉਸ ਗੁਰੂ ਕਲਗੀਧਰ ਸਾਹਿਬ ਚੋਜੀ ਪ੍ਰੀਤਮ ਜੀ ਦਾ 350 ਸਾਲ ਅਵਤਾਰ ਪੁਰਬ ਆ ਰਿਹਾ। ਗੁਰੂ ਕੀ ਸੰਗਤ, ਸਾਰੀ ਗੁਰੂ ਕੀ ਸੰਗਤ ਨੇ ਧਾਰਨਾ ਰੂਪ ਦੇ ਵਿੱਚ ਇਹ ਪੜ੍ਹ ਕੇ ਫਿਰ ਕਥਾ ਦੀ ਮਰਿਆਦਾ ਦੀ ਪੂਰਤੀ ਕਰੀਏ, ਦੋ ਪੰਕਤੀ ਪੜ੍ਹ ਕੇ ਸਮਾਪਤੀ। ਇਹ ਸਮੇਂ ਦੇ ਵਿੱਚ ਆਪ ਜੀ ਦੀਆਂ ਦੇ ਦਰਸ਼ਨ ਕਰਦਿਆਂ ਇੱਕ ਨਈ ਅਨੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਗੁਰੂ ਘਰ ਦੇ ਬੱਚੇ ਹਾਂ। ਸਾਧ ਸੰਗਤ ਜੀ, ਆਪ ਜੀਆਂ ਨੇ ਕਿਰਪਾ ਕਰਨਾ ਇਸੇ ਤਰੀਕੇ ਦੇ ਨਾਲ ਗੁਰੂ ਕੀ ਸੰਗਤ ਦੀ ਗੋਦ ਦੇ ਵਿੱਚ ਔਰ ਇਸ ਗੁਰੂ ਕੇ ਵਿਹੜੇ ਦੇ ਵਿੱਚ ਜਿਵੇਂ ਮਰਜ਼ੀ ਸਾਧ ਸੰਗਤ ਜੀ, ਗਲਤੀ ਇੱਕ ਨਹੀਂ ਬਹੁਤ ਹੋਈ ਆ, ਪਰ ਠੇਡੇ ਖਾ ਕਰਕੇ ਬੱਚੇ ਵੱਡੇ ਹੁੰਦੇ ਆ। ਇਸ ਕਰਕੇ ਮੇਰੀਆਂ ਗਲਤੀਆਂ ਆਪਣੇ ਹਿਰਦੇ ਦੇ ਵਿੱਚ ਨਾ ਚਿਤਾਰਨੀਆਂ, ਬਾਣੀ ਦੇ ਪ੍ਰਮਾਣ ਦਿੰਦਿਆਂ ਗੁਰਬਾਣੀ ਦੇ ਅਰਥ ਯਾਦ ਕਰਕੇ ਆਪ ਜੀ ਨੂੰ ਸੁਣਾਉਂਦਿਆਂ, ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਜਿਵੇਂ ਕੜਛੀ ਸਾਰਿਆਂ ਨੂੰ ਪਰੋਸਦੀ ਆ ਅਤੇ ਅੰਤ ਕੜਛੀ ਖਾਲੀ ਰਹਿ ਜਾਂਦੀ ਆ, ਜਿਵੇਂ ਲਲਾਰੀ ਬੇਅੰਤ ਕੱਪੜਿਆਂ ਨੂੰ ਰੰਗਦਾ ਪਰ ਆਪ ਉਸਦਾ ਲਿਬਾਸ ਕਦੇ ਰੰਗੀਨ ਨਹੀਂ ਹੁੰਦਾ, ਇੰਝ ਗੁਰੂ ਕੀ ਸੰਗਤ ਇਹ ਮੇਰੇ ਨਾਲ ਨਾ ਵਾਪਰੇ। ਸਾਹਿਬ ਕਿਰਪਾ ਕਰਨ, ਜਿਹੋ ਜਿਹਾ ਆਪ ਜੀ ਨੂੰ ਸੁਣਾ ਸਕੇ ਹਾਂ, ਇਹੋ ਜਿਹਾ ਆਪਣੇ ਜੀਵਨ ਦੇ ਵਿੱਚ ਸੁਣਿਆ ਮੰਨਿਆ ਮਨ ਕੀਤਾ ਭਾਓ ਇਹ ਵਸਾ ਵੀ ਸਕੀਏ, ਧਾਰਨਾ ਰੂਪ ਦੇ ਵਿੱਚ ਗੁਰੂ ਕਲਗੀਧਰ ਸਾਹਿਬ ਜੀ ਦੇ ਆਮਦ ਦਾ ਸ਼ਬਦ ਪੜ੍ਹੀਏ, ਔਰ ਫਿਰ ਸਮਾਪਤੀ ਜੀ। ਤਹੀਂ ਪਰਕਾਸ ਹਮਾਰਾ ਪੈਓ, ਤਹੀਂ ਪਰਕਾਸ ਹਮਾਰਾ ਪੈਓ,
ਤਹੀਂ ਪਰਕਾਸ ਹਮਾਰਾ ਪੈਓ, ਤਹੀਂ ਪਰਕਾਸ
ਹਮਾਰਾ ਪੈਓ। ਪਟਨਾ ਸਹਿਰ ਬਿਖੈ ਪਵ ਲੈਓ, ਪਟਨਾ ਸਹਿਰ ਬਿਖੈ ਪਵ ਲੈਓ,
ਪਟਨਾ ਸਹਿਰ ਬਿਖੈ ਪਵ ਲੈਓ,
ਪਟਨਾ ਸਹਿਰ ਬਿਖੈ ਪਵ ਲੈਓ।
ਗੁਰੂ ਕੀ ਸੰਗਤ, ਹੁਣ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਜਾਣਾ। ਆਪ ਸਭ ਗੁਰੂ ਕੀ ਸੰਗਤ ਨੇ ਸ਼ੁਭ ਅਸੀਸ ਬਖਸ਼ਣੀ। ਆਓ ਕਥਾ ਦੀ ਸਮਾਪਤੀ ਕਰੀਏ। ਕਥਾ ਦੀ ਮਰਿਆਦਾ ਹੈ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ। ਸਰੀਰ ਵਿੱਚ ਸਵਾਸ ਰਹੇ ਅਤੇ ਸੰਪਰਦਾਇ ਮਰਿਆਦਾ ਅਨੁਸਾਰ ਬਾਕੀ ਦੀਆਂ ਰਹਿੰਦੀਆਂ ਹਕਾਇਤਾਂ। ਕਿਉਂ ਕਰਕੇ ਵੱਡੇ ਗਿਆਨੀ ਸਿੰਘਾਂ ਨੇ ਇਹ ਸੰਕੇਤ ਇਹ ਮੈਨੂੰ ਵਚਨ ਕੀਤੇ ਹਨ ਕਿ ਇਹ ਜ਼ਰੂਰ ਪੂਰੀਆਂ ਕਰਨੀਆਂ। ਸਰੀਰ ਵਿੱਚ ਸਵਾਸ ਰਹੇ ਆਪ ਜੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਅਤੇ ਕਦੇ ਕਰਾਂਗੇ। ਅਤੇ ਹੁਣ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਜੀ।
ਖਸਮ ਦੁਸ਼ਮਣੀ ਗਰ
ਹਜ਼ਾਰ ਆਵੁਰਦ ਨਾਇਕ ਮੂਏ ਓਰਾ ਹਜ਼ਾਰ ਆਵੁਰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।